कर्ता पुरुष निर्भव निर्वैर अकाल मूरत अजुनी सैपं गुर प्रसाद जप आदि सच जुगाद सच है ही सच नानक होशी भी सच तू सुल्तान कहा कौमिया तेरे कवन बड़ाई जो तू दे सो कहा स्वामी मैं मूर्ख तहना जाई ठीक फोर दलीस सिर प्रभपुर किया प्यान तेग बहादुर सी किरिया कई न किन्हू आन तेग बहादुर के चलत पयो जगत को शोक है सब जग भयो जय 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 सुरलोक धर्म हेत साका जिन किया शीश दिया पर सिर ना दिया शीश दिया सिर ना दिया परम सम्मान योग चवर शत दे मालक तन तन सतगुरु साहिब श्री गुरु ग्रंथ साहिब महाराज जी के पावन पवित्र हजूरी अंदर सोभाए मान को बैठे गुरमुख प्यारे सतसंगी गणों खताबरी दीवान विच हजूर दी चरण शरण विच आप जी ने हाजरी भरी है इराकी गुरबाणी का कीर्तन आपने शरण कीता है गुरु तेग बहादुर सच्चे पातशाह महाराज जिन्ना दे शहादत वाला दिन पिछे बतीत होया है उस गुरु तेग बहादुर पिता जी के पावन पवित्र जीवन उन्हां दी शहादत दी विचार आपने करनी है कोशिश यही करिए कि अरंभता तो लेकर संखेप गुरु तेग बहादुर जी दी जीवनी नाल आपां सांझ पाईए ठीक है कई गुरमुखां नूं जीवनी दे संबंध विच बहुत जानकारी हुंदी पर फिर भी कई ऐसे गुरमुख प्यारे संगत विच मिलणगे जिन्हां नूं गुरु तेग बहादुर जी दी जीवनी संबंधी शहादत दा तां जरूर पता है पर गुरु तेग बहादुर जी होर की बख्शां कीतियां किवें हर थां ते जुल्म नूं जबर नूं सतगुरु ने सबर दे नाल सह लिया आओ उस गुरु तेग बहादुर जी दा धरिए ध्यान जिस गुरु तेग बहादुर जी दा आगमन अमृतसर दी धरती ते होया है गुरता गद्दी बकाले बाबा बकाले विच प्राप्त हुई है ते जिस गुरु तेग बहादुर जी दी शहादत दिल्ली चांदनी चौक नेड़े हुई आओ उस गुरु तेग बहादुर जी दे चरणां दा ध्यान धरो मैं अर्ज कीती सी गुरु कलगी वाले कहिंदे ने कदी तू प्यार नाल गुरु तेग बहादुर जी नूं एक बारी चेते कर लें जिथे तू याद करेगा ਗੁਰੂ ਤੇਗ ਬਹਾਦਰ ਉੱਥੇ ਸਹਾਇਕ ਹੋਣਗੇ। ਗੁਰੂ ਤੇਗ ਬਹਾਦਰ ਜੀ ਦਾ ਨਾਂ ਲਿਆ ਤਾਂ ਭਲਿਆ, ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਤੇਗ ਬਹਾਦਰ ਸਿਮਰਿਆ, ਘਰ ਨੌਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ, ਕਰੋ ਕਿਰਪਾਲਤਾ ਪਿਆਰ ਅਦਬ ਦੇ ਨਾਲ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਚੌਥੇ ਗੁਰਦੇਵ, ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਨੂੰ ਤੱਕ ਕੇ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਹੇ ਬਾਪੂ ਦਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਉਸ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਹੋਈ ਹੈ। ਮੈਂ ਆਰੰਭ ਤੋਂ ਇਸ ਖਾਨਦਾਨ ਦੇ ਆਰੰਭ ਤੋਂ ਤੁਰਨਾ ਚਾਹੁੰਦਾ ਵਾਂ। ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਰਹੇ ਨੇ। ਆਪ ਜੀ ਦੀ ਹਜ਼ੂਰੀ ਅੰਦਰ ਸੰਤੋਖ ਸਰ ਦਾ ਸਰੋਵਰ ਇਹਦਾ ਵੀ ਟੱਪ ਲੱਗਾ ਸੀ। ਹਜ਼ੂਰ ਦੀ ਹਜ਼ੂਰੀ ਵਿਚ ਹੀ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ ਗਈ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਤੇ ਗੁਰੂ ਰਾਮਦਾਸ ਜੀ ਦੇ ਘਰ ਵਿਚ ਕਹਿਣ ਤੋਂ ਮੁਰਾਦ ਮਾਤਾ ਬੀਬੀ ਭਾਨੀ ਦੀ ਕੁੱਖ ਵਿਚੋਂ 3 ਪੁੱਤਰਾਂ ਨੇ ਜਨਮ ਲਿਆ। ਉਨ੍ਹਾਂ ਵਿਚੋਂ ਸਨ ਸਭ ਤੋਂ ਵੱਡੇ ਬਾਬਾ ਪਿਰਥੀਆ ਜੀ, ਉਸ ਤੋਂ ਛੋਟੇ ਸਨ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਸਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਵਰ ਛਤਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤਾ ਹੈ। ਤਾਂ ਹੀ ਤਾਂ ਭੱਟਾਂ ਨੇ ਬਾਣੀ ਵਿਚ ਬਚਨ ਕੀਤਾ, ਛਤਰ ਸਿੰਘਾਸਨ ਪਿਰਥਮੀ ਗੁਰੂ ਅਰਜਨ ਕੋ ਦੇ ਆਇਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਨ੍ਹਾਂ ਨੇ ਮੇਰਾਮਤ ਕੀਤੀ, ਉਸੇ ਸਰੋਵਰ ਦੀ ਸੇਵਾ ਨੂੰ ਅੱਗੇ ਵਧਾਇਆ। ਅੱਗੇ ਸੰਤੋਖ ਸਰ ਸੀ, ਮੇਰੇ ਗੁਰੂ ਅਰਜਨ ਸਾਹਿਬ ਨੇ ਨਾਲ ਰਾਮਸਰ ਸਰੋਵਰ ਵੀ ਬਣਾਇਆ। ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਗਈ। ਹਰਿਮੰਦਰ ਦੀ ਉਸਾਰੀ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੇ ਕਰਾਈ, ਕੋਠਾ ਸਾਹਿਬ ਦੀ ਉਸਾਰੀ ਵੀ ਉਨ੍ਹਾਂ ਨੇ ਕਰਾਈ। ਤੇ ਯਾਦ ਰੱਖਣਾ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਨਿਵਾਸ ਅਸਥਾਨ ਬਣਾਇਆ ਜਿਹਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਦੇ ਵੇਲੇ ਇਹ ਬਣਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਤੋਂ ਬਾਅਦ ਉਨ੍ਹਾਂ ਦਾ ਇੱਕੋ ਇੱਕ ਸਪੁੱਤਰ ਏ, ਉਨ੍ਹਾਂ ਦਾ ਨਾਮ ਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ ਨੇ। ਤੇ ਜਦੋਂ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਾਈਆਂ, ਜਦੋਂ ਰਬਾਬ ਦੇ ਨਾਲ ਨਗਾਰੇ ਵੀ ਵੱਜੇ, ਜਦੋਂ ਅੰਮ੍ਰਿਤ ਵੇਲੇ ਆਸਾ ਦੀਵਾਰ ਦੇ ਨਾਲ ਸ਼ਾਮ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਵਾਰਾਂ ਵੀ ਆਰੰਭ ਕੀਤੀਆਂ, ਧਿਆਨ ਰੱਖਣਾ। ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਰੇ ਭਾਈ ਗੁਰਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਦੁਨੀਆਂ ਦੇ ਲੋਕੋ, ਗੁਰੂ ਰਾਮਦਾਸ ਸੋਢੀ ਨੇ ਗੁਰੂ ਅਰਜਨ ਸਾਹਿਬ ਨੂੰ ਗੱਦੀ ਦਿੱਤੀ ਆਪਣੇ ਪੁੱਤਰ ਨੂੰ, ਅੱਜ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਨੇ। ਤੇ ਇੱਕ ਗੱਲ ਯਾਦ ਰੱਖਿਓ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ, ਬਾਰੋ ਵਾਰੀ ਹੁਣੇ ਵੱਖ ਵੱਖ ਰੂਪ ਵਿਚ ਆਉਣਗੇ। ਤੇ ਸਿੱਖਾਂ ਨੇ ਇੱਕ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ ਅਸੀਂ ਤੁਹਾਡੇ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦੇ ਹਾਂ, ਤੁਸੀਂ ਸਮਰੱਥ ਹੋ। ਤੇ ਇਸ ਗੱਲ ਨੇ ਸਾਡੇ ਇੱਕ ਸ਼ੰਕੇ ਨੂੰ ਵੀ ਨਿਵਿਰਤ ਕਰ ਦਿੱਤਾ ਕਿ 10 ਪਾਤਸ਼ਾਹੀਆਂ ਤੋਂ ਅੱਗੇ ਗੁਰੂ ਜੀਵ ਜੋਤ ਕਿਸੇ ਮਨੁੱਖ ਦੇਹੀ ਵਿਚ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਨੇ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ ਨਿਹਾਰੀ, 6 ਪਾਤਸ਼ਾਹੀਆਂ ਤੱਕ ਤਾਂ ਦੀਦਾਰ ਹੋ ਗਏ, ਹੁਣ ਅੱਗੇ ਕਿਵੇਂ ਕਿਰਪਾ ਹੋਣੀ ਏ? ਤੇ ਭਾਈ ਗੁਰਦਾਸ ਕਹਿੰਦੇ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ। ਤੇ ਸਾਹਿਬ ਕਹਿੰਦੇ ਨੇ, ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ, ਅਖੀਰ ਵਿੱਚ ਕਹਿੰਦੇ ਨੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇੱਥੇ ਜੁਗ ਦਾ ਅਰਥ ਚਾਰ ਜੁਗ ਨਹੀਂ, ਇੱਥੇ ਜੁਗ ਦਾ ਅਰਥ ਹੈ ਦੋ ਬਾਣੀ ਵਿੱਚ ਵੀ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਸ਼ਬਦ ਅਕਸਰ ਵਰਤਿਆ ਜੁਗਲ ਪਦ, ਦੋਵੇਂ ਹੱਥ ਜੋੜ ਕੇ ਜੁਗਲ ਬੰਦਨਾ ਦੋਨੋਂ ਕਰ ਜੋੜ ਕੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਛੇ ਪਾਤਸ਼ਾਹੀਆਂ ਤੱਕ ਦਰਸ਼ਨ ਕਰ ਲਏ ਨੇ ਤੇ ਛਿਆਂ ਤੋਂ ਬਾਅਦ ਚਾਰ ਪਾਤਸ਼ਾਹੀਆਂ ਦੇ ਹੋਰ ਦਰਸ਼ਨ ਕਰੋਗੇ। ਭਾਈ ਗੁਰਦਾਸ ਹੋਰਾਂ ਦੀ ਬਾਣੀ ਦੀ ਗਵਾਹੀ ਏ। ਮੇਰੇ ਕਹਿਣ ਤੋਂ ਮੁਰਾਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਨੇ, ਚਾਰੇ ਜੰਗਾਂ ਵਿਚ ਫਤਿਹ ਪ੍ਰਾਪਤ ਕੀਤੀ ਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਦਰ ਪੰਜ ਸਪੁੱਤਰ ਹੋਏ ਨੇ ਤੇ ਇਕ ਸਪੁੱਤਰੀ ਨੇ ਜਨਮ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਛੋਟੇ ਨੇ ਬਾਬਾ ਅਟਲ ਰਾਏ ਜੀ। ਮੈਂ ਸੰਖੇਪ ਵਿਚ ਇਹ ਅਰਜ਼ ਕਰਨੀ ਚਾਹੁੰਦਾ ਕਿ ਸਮਝ ਪੈ ਜਾਏ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਬੰਧੀ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਤੇ ਜਿਸ ਮੇਰੇ ਦਾਤੇ ਦਾ ਅੱਜ ਸ਼ਹੀਦੀ ਪੁਰਬ ਮਨਾ ਰਹੇ ਹੋ, ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਸਾਹਿਬ ਚਾਰ ਭਰਾਵਾਂ ਤੋਂ ਛੋਟੇ ਨੇ ਤੇ ਇਕ ਸਪੁੱਤਰੀ ਏ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ ਜਿਹਦਾ ਨਾਮ ਏ ਬੀਬੀ ਵੀਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਮੇਂ ਉਹਨਾਂ ਦੇ ਸਾਹਮਣੇ ਦੋ ਪੁੱਤਰ ਚਲਾਣਾ ਕਰ ਗਏ ਨੇ। ਬਾਬਾ ਅਟਲ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਚਲਾਣਾ ਕੀਤਾ ਤੇ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਚੋਲਾ ਤਿਆਗਿਆ। ਬਾਬੇ ਗੁਰਦਿੱਤੇ ਦੇ ਘਰ ਵਿਚ ਅੱਗੇ ਦੋ ਪੁੱਤਰ ਪੈਦਾ ਹੋਏ ਨੇ। ਵੱਡੇ ਦਾ ਨਾਮ ਸੀ ਬਾਬਾ ਧੀਰਮਲ ਤੇ ਛੋਟੇ ਜਿਨ੍ਹਾਂ ਨੂੰ ਆਪਾਂ ਸਪਤਮ ਗੁਰੂ ਗੁਰੂ ਹਰ ਰਾਏ ਸਾਹਿਬ ਕਹਿੰਦੇ, ਛੋਟੇ ਪੁੱਤਰ ਦਾ ਨਾਮ ਗੁਰੂ ਹਰ ਰਾਏ ਸਾਹਿਬ ਸੀ। ਬਾਬਾ ਗੁਰਦਿੱਤਾ ਜੀ ਤੋਂ ਬਾਅਦ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ ਬਾਬਾ ਅਣੀ ਰਾਏ, ਸੂਰਜਮਲ ਤੇ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਨ੍ਹਾਂ ਦੇ ਘਰ ਵਿਚ ਹੀ ਸਨ 1621 ਨੂੰ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਨਾਲ ਲਈ ਚੱਲੀਏ। ਅੰਮ੍ਰਿਤ ਵੇਲੇ ਮੇਰੇ ਗੁਰਦੇਵ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਚ ਟਿਕੇ ਨੇ। ਇਕ ਪੈਰ ਰਾਤ ਗਈ ਏ ਰਹਿੰਦੀ ਏ, ਆਸਾ ਦੀਵਾਰ ਦਾ ਕੀਰਤਨ ਪਿਆ ਹੁੰਦਾ, ਰਬਾਬੀ ਸਿੱਖ ਪਿਆਰ ਨਾਲ ਭਿੱਜ ਕੇ ਕੀਰਤਨ ਕਰਦੇ ਨੇ ਤੇ ਇੰਨੀ ਦੇਰ ਨੂੰ ਸਿੱਖ ਆਇਆ ਤੇ ਆ ਕੇ ਗੁਰਦੇਵ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ, ਕਿਰਪਾ ਕਰੋ ਘਰ ਦੇ ਅੰਦਰ ਜਾਓ। ਆਪ ਜੀ ਦੇ ਘਰ ਅੰਦਰ ਮਾਤਾ ਨਾਨਕੀ ਦੀ ਕੁੱਖ ਵਿਚੋਂ ਇਕ ਬੱਚੇ ਦਾ ਅਵਤਾਰ ਹੋਇਆ, ਜਨਮ ਹੋਇਆ ਜਾਂ ਪ੍ਰਕਾਸ਼ ਸ਼ਬਦ ਆਪਾਂ ਵਰਤਨੇ ਆ। ਗੁਰੂ ਹਰਗੋਬਿੰਦ ਸਾਹਿਬ ਗੰਭੀਰ ਹੋ ਗਏ ਅੱਤ ਦੇ। ਸਤਿਗੁਰੂ ਨੇ ਆਸਾ ਦੀਵਾਰ ਦੇ ਕੀਰਤਨ ਤੋਂ ਬਾਅਦ ਅਰਦਾਸ ਵੀ ਸ਼ਾਮਲ ਹੋਏ ਨੇ ਤੇ ਪਰਤ ਕੇ ਉਸੇ ਗੁਰੂ ਮਹਿਲ ਵਿਚ ਜਿਨੂੰ ਗੁਰੂ ਰਾਮਦਾਸ ਦੇ ਵੇਲੇ ਉਸਾਰਿਆ ਗਿਆ, ਉਸੇ ਗੁਰੂ ਕੇ ਮਹਿਲ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਗਏ ਨੇ। ਗੁਰ ਬਿਲਾਸ ਵਾਲੇ ਨੇ ਬਚਨ ਕੀਤਾ, ਜਾ ਕੇ ਇਸ ਬੱਚੇ ਨੂੰ ਤੱਕਿਆ। ਨਾਲ ਭਾਈ ਵਿਧੀ ਚਾਹੁੰਦੇ, ਕੁਝ ਵਿਦਵਾਨਾਂ ਨੇ ਬਾਬਾ ਬੁੱਢਾ ਜੀ ਦਾ ਵੀ ਜ਼ਿਕਰ ਕੀਤਾ। ਖੈਰ ਗੁਰ ਬਿਲਾਸ ਵਾਲਾ ਕਹਿੰਦਾ, ਇਸ ਛੋਟੇ ਜਿਹੇ ਬਾਲਕ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਵਿਚ ਲਿਆ ਤੇ ਹੱਥਾਂ ਵਿਚ ਲੈਣ ਤੋਂ ਪਹਿਲਾਂ ਗੁਰ ਬਿਲਾਸ ਦੇ ਮੁਤਾਬਕ ਕਿ ਸਤਿਗੁਰੂ ਨੇ ਆਪਣਾ ਸੀ ਝੁਕਾਇਆ। ਤੇ ਭਾਈ ਵਿਧੀ ਚੰਦ ਨੇ ਪੁੱਛਿਆ, ਦਾਤਾ ਚਾਰ ਪੁੱਤਰ ਅੱਗੇ ਨੇ, ਅੱਗੇ ਵੀ ਸਭ ਕੋਈ ਤੱਕਿਆ, ਪਰ ਅੱਜ ਕਿਉਂ? ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਵਿਧੀ ਚੰਦ, ਇਹ ਮੇਰਾ ਪੁੱਤਰ ਪਰਦੇ ਪਾਉਣ ਵਾਲਾ ਆ ਗਿਆ, ਇਹ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਆ ਗਿਆ, ਲੋਕਾਂ ਦੇ ਸੰਕਟ ਹਰੇਗਾ। ਤੇ ਉਸ ਦਿਨ ਅਰਦਾਸ ਵੀ ਮੇਰੇ ਗੁਰੂ ਪਿਤਾ ਨੇ ਕੀਤੀ ਕਿ ਗੁਰੂ ਨਾਨਕ ਸਾਹਿਬ, ਹੇ ਅਕਾਲ ਪੁਰਖ, ਕਿਰਪਾ ਕਰੀ, ਮੇਰੇ ਇਸ ਪੁੱਤਰ ਨੂੰ ਜ਼ੁਲਮ ਦੇ ਸਾਹਮਣੇ ਅੜ ਖਲੋਣ ਦੀ ਤਾਕਤ ਤੂੰ ਹੀ ਬਖਸ਼, ਇਹਨੂੰ ਸਮਰੱਥਾ ਬਖਸ਼ੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ ਪੁੱਤਰ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਅਖਰੀ ਵਿਦਿਆ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਗੁਰਦਾਸ ਨੇ ਦਿੱਤੀ ਏ। ਤੇ ਕੁਝ ਦਿਨ ਮੇਰੇ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਗਏ ਨੇ, ਜਿੱਥੇ ਬਾਬਾ ਬੁੱਢਾ ਜੀ ਅੰਤਲੇ ਸਮੇਂ ਟਿਕੇ ਨੇ। ਤੇ ਸਿੱਖ ਵਿਦਵਾਨਾਂ ਦੇ ਮੁਤਾਬਕ ਕਹਿੰਦੇ ਨੇ, ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਭਾਵਾਂ ਗੁਰੂ ਨਹੀਂ ਬਣੇ, ਉਸ ਵਕਤ ਸ਼ਬਦ ਇਤਿਆਦ ਮਲ ਤੇ ਤੇਗ ਬਹਾਦਰੀ ਵਿਦਵਾਨ ਵਰਤਦੇ ਨੇ, ਪਰ ਮੈਂ ਗੁਰੂ ਸ਼ਬਦ ਇਸ ਕਰਕੇ ਵਰਤ ਰਿਹਾ ਕਿ ਮਨ ਨਹੀਂ ਮੰਨਦਾ ਕਿ ਕੱਲਾ ਤੇਗ ਬਹਾਦਰ ਜਾਂ ਤਿਆਗ ਮਲ ਕਿਹਾ ਜਾਏ। ਗੁਰੂ ਤੇਗ ਬਹਾਦਰ ਜੀ ਨੂੰ ਰਮਦਾਸ ਲੈ ਗਏ ਨੇ ਗੁਰੂ ਹਰਗੋਬਿੰਦ ਸਾਹਿਬ, ਤੇ ਬਾਬਾ ਬੁੱਢਾ ਜੀ ਦੇ ਘਰ ਛੱਡ ਕੇ ਆਏ ਨੇ, ਤੇ ਇੱਕ ਨਾਲ ਬੇਨਤੀ ਕੀਤੀ ਏ ਬਾਬਾ, ਮੈਂ ਕੱਲ ਵੀ ਅਰਜ਼ ਕੀਤੀ ਸੀ, ਬਾਬਾ ਬੁੱਢਾ ਤੂੰ ਵਡਭਾਗਾ ਸਿੱਖ ਏ। ਕਹਿਣ ਲੱਗੇ ਬਾਬਾ ਬੁੱਢਾ ਜੀ, ਐਸ ਮੇਰੇ ਪੁੱਤਰ ਨੂੰ ਤੁਸੀਂ ਸਿੱਖਿਆ ਦੇਣੀ ਏ। ਤੇ ਉਸ ਵਕਤ ਬਾਬਾ ਬੁੱਢਾ ਜੀ ਦੇ ਨੇਤਰਾਂ ਵਿਚ ਨੀਰ ਆ ਗਿਆ, ਚਰਨਾਂ ਤੇ ਢਹਿ ਪਏ। ਕਹਿਣ ਲੱਗੇ ਮੈਂ ਅਲਪਾਗਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਬਾਬਾ ਤੇਰੇ ਅਰਦਾਸ ਨਾਲ ਤਾਂ ਇਸ ਘਰ ਦੀ ਜਿਹੜੀ ਪੀੜੀ ਅੱਗੇ ਤੁਰੀ ਏ, ਇਸੇ ਕਰਕੇ ਮੇਰੇ ਪੁੱਤਰ ਤਿਆਗ ਮਲ ਨੂੰ ਵੀ ਤੁਸੀਂ ਅੱਜ ਤੋਂ ਬਾਅਦ ਗੁਰਮਤ ਦੀ ਸਿੱਖਿਆ ਤੇ ਇਹਨਾਂ ਨੂੰ ਤੁਸੀਂ ਸਿੱਖੀ ਜੀਵਨ ਦੀ ਸੇਧ ਦੇਣੀ ਏ। ਕੁਝ ਦਿਨ ਗੁਰੂ ਤੇਗ ਬਹਾਦਰ ਜੀ ਬਾਬਾ ਬੁੱਢਾ ਜੀ ਦੇ ਕੋਲ ਰਹਿ ਕੇ ਸਿੱਖੀ ਜੀਵਨ ਦੀ ਜਾ ਸਿੱਖੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਉਸ ਵਕਤ ਚਾਰ ਜੰਗਾਂ ਲੜੀਆਂ ਨੇ। ਧਿਆਨ ਰੱਖਣਾ, ਅੰਮ੍ਰਿਤਸਰ ਦੀ ਧਰਤੀ ਤੇ ਇੱਕ ਦ੍ਰਿਸ਼ਟਾਂਤ ਏ, ਗੁਰੂ ਤੇਗ ਬਹਾਦਰ ਜੀ ਦੀ ਉਮਰ ਬਿਲਕੁਲ ਛੋਟੀ ਏ, ਤੇ ਸਿੱਖ ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਕਿਤਨਾ ਕਿਤਨਾ ਸਮਾਂ ਇਕਾਂਤ ਵਿਚ ਬੈਠੇ ਰਹਿੰਦੇ ਨੇ, ਕਦੀ ਬੋਲਦੇ ਨਹੀਂ, ਕਦੀ ਕਿਸੇ ਨਾਲ ਜ਼ਿਆਦਾ ਫਾਲਤੂ ਬਾਤ ਨਹੀਂ ਕੀਤੀ, ਇਕਾਂਤ ਵਿਚ ਨੇਤਰ ਬੰਦ ਕਰ ਲੈਣੇ ਨੇ, ਚੁੱਪ ਕਰਕੇ ਟਿਕ ਜਾਣਾ, ਤੇ ਕਿਤਨਾ ਕਿਤਨਾ ਸਮਾਂ ਸਮਾਧੀ ਵਿਚ ਰਹਿੰਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੇ ਸਪੁੱਤਰ ਬਾਬੇ ਗੁਰਦਿੱਤੇ ਦੀ ਸ਼ਾਦੀ ਕੀਤੀ ਏ, ਤੇ ਉਸ ਵਕਤ ਮੇਰੇ ਗੁਰੂ ਤੇਗ ਬਹਾਦਰ ਜੀ ਦੀ ਉਮਰ 4 ਸਾਲ ਦੀ ਸੀ। ਕਹਿਣ ਲੱਗੇ ਬਰਾਤ ਚੜੀ ਏ, ਸਾਰੇ ਲੋਕ ਜਿਹੜੇ ਨੇ ਉਹ ਬਰਾਤ ਨੂੰ ਸ਼ਾਮਲ ਨੇ, ਕਿਸੇ ਦਾ ਧਿਆਨ ਕਿਸੇ ਵਾਲੇ, ਕਿਸੇ ਦਾ ਕਿਸੇ ਵਾਲੇ। ਮਾਤਾ ਨਾਨਕੀ ਨੇ ਆਪਣੇ ਪੁੱਤਰ ਤੇਗ ਬਹਾਦਰ ਸਤਿਗੁਰੂ ਜੀ ਨੂੰ ਕੀਮਤੀ ਪੋਸ਼ਾਕ ਪਹਿਨਾਈ ਏ, ਸੋਨੇ ਦੇ ਕੰਗਣ ਪਹਿਨਾਏ ਨੇ, ਕਿਉਂਕਿ ਸ਼ਾਹੀ ਠਾਟ ਵਾਲੇ ਗੁਰੂ ਦੇ ਪੁੱਤਰ ਨੇ ਜਿਹੜਾ ਮੀਰੀ ਪੀਰੀ ਦਾ ਮਾਲਕ ਏ। ਜਦੋਂ ਬਰਾਤ ਤੁਰੀ ਏ ਤੇ ਗੁਰੂ ਤੇਗ ਬਹਾਦਰ ਜੀ ਕੀ ਤੱਕਦੇ ਨੇ ਕਿ ਛੋਟੇ ਛੋਟੇ ਬੱਚੇ ਨਾ ਸੜਕ ਦੇ ਕਿਨਾਰੇ ਤੇ ਖਲੋ ਕੇ ਬਰਾਤ ਪੈ ਵਿੰਦੇ, ਤੇ ਸਾਹਿਬ ਦੀ ਨਜ਼ਰ ਇੱਕ ਬੱਚੇ ਤੇ ਗਈ, ਸਰੀਰ ਤੋਂ ਉਹ ਬਿਲਕੁਲ ਨਗਨ ਏ, ਉਹਦਾ ਪੈਰ ਜਿਹੜੇ ਨੇ ਠੰਡ ਦੇ ਨਾਲ ਠਰੇ ਪਏ ਨੇ, ਕੰਬਦਾ ਪਿਆ। ਤੇ 4 ਸਾਲ ਦੀ ਉਮਰ ਵਿਚ ਮੇਰੇ ਸਾਹਿਬ ਕੋਲ ਜਾ ਕੇ ਕਹਿੰਦੇ ਨੇ ਵੀਰਾ, ਤੇਰੀ ਮਾਂ ਨੇ ਤੇਰੀ ਮਾਤਾ ਨੇ ਤੈਨੂੰ ਤਨ ਢੱਕਣ ਲਈ ਬਸਤਰ ਨਹੀਂ ਦਿੱਤੇ, ਇੰਨੀ ਠੰਡ ਏ, ਦੇਖ ਤੂੰ ਨਗਨ ਖਲੋਤਾ ਹੈ। ਤੇ ਉਸ ਵਕਤ ਉਹਨੇ ਬੱਚੇ ਨੇ ਕਿਹਾ ਸੀ ਕਿਹੜੀ ਮਾਂ ਏ ਜਿਹੜੀ ਆਪਣੇ ਬੱਚੇ ਦੇ ਤਨ ਨੂੰ ਨਗਨ ਰੱਖਣਾ ਚਾਹੇਗੀ, ਗਰੀਬੀ ਇਤਨੀ ਏ ਕਿ ਤਨ ਤੇ ਪਾਉਣ ਵਾਸਤੇ ਬਸਤਰ ਨਹੀਂ। ਤੇ ਮੇਰੇ ਸਤਿਗੁਰੂ ਨੇ 4 ਸਾਲ ਦੀ ਉਮਰ ਵਿਚ ਕਿਸੇ ਮਨੁੱਖ ਦੇ ਬੱਚੇ ਦਾ ਨਗੇਜ ਤੱਕਿਆ ਤੇ ਆਪਣੀ ਪੁਸ਼ਾਕ ਉਤਾਰ ਕੇ ਉਹਨੂੰ ਪਹਿਨਾ ਦਿੱਤੀ। ਕਹਿਣ ਲੱਗੇ ਲੈ ਉਹ ਸੱਜਣਾ ਤੂੰ ਆਪਣੇ ਤਨ ਨੂੰ ਟੱਕ, ਵਾਪਸ ਆ ਗਏ। ਮਾਤਾ ਨਾਨਕੀ ਜੀ ਨੇ ਤੱਕਿਆ, ਕਹਿਣ ਲੱਗੇ ਪੁੱਤਰ ਇਹ ਕੀ ਖੇਡ, ਤੂੰ ਆਪਣੇ ਤਨ ਦੀ ਪੁਸ਼ਾਕ ਕਿੱਥੇ ਉਤਾਰ ਆਏ ਹੈ। ਕਹਿਣ ਲੱਗਾ ਮਾਂ ਪਤਾ ਨਹੀਂ ਉਹ ਰੱਬ ਨੇ ਕਿਹੋ ਜਿਹਾ ਮਨ ਦਿੱਤਾ ਹੈ, ਮੈਂ ਕਿਸੇ ਦਾ ਨਗੇਜ ਨਹੀਂ ਉਹ ਦੇਖ ਸਕਦਾ, ਇੱਕ ਨਗਨ ਸੀ ਉਹਦੇ ਤਨ ਨੂੰ ਮੈਂ ਆਪਣੀ ਪੁਸ਼ਾਕ ਨਾਲ ਢੱਕ ਆਇਆ, ਉਹਨੂੰ ਗਰੀਬ ਨੂੰ ਕਿੰਨੇ ਲੈ ਕੇ ਦੇਣੀ ਸੀ, ਮੈਂ ਸੋਚਿਆ ਮੈਂ ਇਹਦੇ ਤਨ ਨੂੰ ਢੱਕ ਦੇਵਾਂ। ਇੱਥੇ ਫਿਰ ਇੱਕ ਵਿਦਵਾਨ ਕਹਿੰਦਾ ਮੇਰੇ ਸਤਿਗੁਰੂ, ਬਾਕੀ ਤੂੰ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ, ਕਿਸੇ ਦੇ ਤਨ ਨੂੰ ਨਗਨ ਤੱਕਣਾ, ਆਪਣੇ ਸਰੀਰ ਦੇ ਕੱਪੜੇ ਨੂੰ ਉਤਾਰ ਕੇ ਉਹਦੇ ਤਨ ਨੂੰ ਢੱਕ ਦੇਣਾ, ਤੇ ਜਦੋਂ ਕਿਸੇ ਧਰਮ ਦੀ ਪੱਤ ਨੂੰ ਕੋਈ ਨਗਨ ਕਰ ਲੱਗਦਾ ਤੇ ਉਦੋਂ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਨੂੰ ਟੱਕ ਲੈਣਾ, ਤੂੰ ਨਗਨ ਤਾਂ ਨਹੀਂ ਤੱਕਦਾ। ਖੈਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਦਰਬਾਰ ਵਿਚ ਆਉਂਦੇ ਰਹੇ ਨੇ। ਇੱਕ ਗੱਲ ਸਿੱਖ ਵਿਦਵਾਨਾਂ ਨੇ ਹੋਰ ਅੰਕਿਤ ਕੀਤੀ ਏ ਕਿ ਗੁਰੂ ਤੇਗ ਬਹਾਦਰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਉਂਦੇ ਸਨ ਤੇ ਕਦੀ ਪਿਤਾ ਗੁਰੂ ਦੀਆਂ ਨਜ਼ਰਾਂ ਵਿਚ ਨਜ਼ਰ ਨਹੀਂ ਸਨ ਮਿਲਾਉਂਦੇ, ਕਦੀ ਉਨ੍ਹਾਂ ਦੇ ਚਿਹਰੇ ਵੱਲ ਅੱਖਾਂ ਭਰ ਕੇ ਤੱਕਦੇ ਨਹੀਂ ਸਨ। ਤੇ ਇੱਕ ਦਿਨ ਸੰਗਤ ਨੇ ਪੁੱਛ ਲਿਆ ਸੀ ਸਤਿਗੁਰੂ ਕੀ ਕਾਰਨ ਜਦੋਂ ਤੁਹਾਡਾ ਛੋਟਾ ਸਪੁੱਤਰ ਆਉਂਦਾ ਜਿਹਦੀ ਉਮਰ ਅਜੇ 8-9 ਸਾਲ ਦੀ ਏ, ਉਹ ਨੀਵੀਂ ਪਾ ਕੇ ਕਿਉਂ ਆਉਂਦਾ, ਤੁਹਾਡੇ ਚਿਹਰੇ ਵੱਲ ਕਿਉਂ ਨਹੀਂ ਤੱਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕੱਲ ਆਪਾਂ ਸੰਗਤ ਵਿਚ ਪੁੱਛਾਂਗੇ। ਜਦੋਂ ਸੰਗਤ ਵੀ ਜਾ ਕੇ ਪੁੱਛਿਆ
ਕਹਿਣ ਲੱਗੇ ਬੇਟਾ ਸਿੱਖ ਪੁੱਛਦੇ ਨੇ ਤੁਸੀਂ ਨੀਵੀਂ ਕਿਉਂ ਪਾ ਕੇ ਆਉਂਦੇ ਹੋ, ਤੁਸੀਂ ਚਿਹਰਾ ਆਪਣਾ ਉੱਪਰ ਕਿਉਂ ਨਹੀਂ ਕਰਦੇ, ਤੇ ਕਿੰਨੀ ਕੁ ਨਿਮਰਤਾ ਸੀ। ਕਹਿਣ ਲੱਗੇ ਪਿਤਾ ਗੁਰੂ ਮੇਰੇ ਅੰਦਰ ਇੰਨੇ ਕੁ ਗੁਨਾਹ ਨੇ, ਤੁਸੀਂ ਮੇਰੇ ਇੱਕ ਇੱਕ ਗੁਨਾਹ ਨੂੰ ਜਾਣਦੇ ਹੋ, ਤੇ ਜਿਹੜਾ ਅੰਦਰ ਦੇ ਗੁਨਾਹ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਅੱਖ ਕਦੀ ਝੁਕੀ ਨਹੀਂ ਜਾਂਦੀ। ਮਹਾਰਾਜ ਤੇਰੇ ਸਾਹਮਣੇ ਮੈਂ ਨੇਤਰ ਚੁੱਕ ਕੇ ਕਿਵੇਂ ਆਵਾਂ। ਸਾਹਿਬ ਨੇ ਅਸੀਸ ਦਿੱਤੀ ਪਰ ਬੋਲਣਾ ਫਿਰ ਵੀ ਘੱਟ, ਬਿਲਕੁਲ ਸਾਰਾ ਦਿਨ ਬਾਣੀ ਨਾਮ ਦਾ ਪਹਿਰਾ ਰਹਿਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਨੇ, ਚੌਥੀ ਜੰਗ ਹੋਈ ਏ, ਤੇ ਇਸ ਜੰਗ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਆਪ ਸ਼ਾਮਲ ਹੋਏ। 13 ਸਾਲ ਦੀ ਉਮਰ ਸਿੱਖ ਵਿਦਵਾਨ ਕਹਿੰਦੇ ਨੇ ਇਹ ਜੰਗ ਮਾਤਾਵਾਂ ਨੇ ਵੀ ਆਪ ਕਰਤਾਰਪੁਰ ਦੇ ਮਕਾਨ ਦੀਆਂ ਛੱਤਾਂ ਤੇ ਖਲੋ ਕੇ ਦੇਖੀ ਏ। ਇਸੇ ਜੰਗ ਵਿਚ ਪੈਂਦੇ ਖਾਂ ਮਾਰਿਆ ਗਿਆ ਤੇ ਜਦੋਂ ਜ਼ਮੀਨ ਤੇ ਡਿੱਗਿਆ, ਇਸੇ ਜੰਗ ਵਿਚ ਹੀ ਮੇਰੇ ਪ੍ਰੀਤਮ ਨੇ ਢਾਲ ਦੀ ਛਾਂ ਕਰਕੇ ਪੈਂਦੇ ਨੂੰ ਬਖਸ਼ਿਆ। ਸਾਧ ਸੰਗਤ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ, ਕਰਤਾਰਪੁਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ, ਤੇ ਆਨੰਦ ਕਾਰਜ ਦੇ ਨਾਲ ਭਾਈ ਲਾਲ ਚੰਦ ਤੇ ਬੀਬੀ ਬਿਸ਼ਨ ਕੌਰ ਇਨ੍ਹਾਂ ਦੀ ਸਪੁੱਤਰੀ ਏ ਬੀਬੀ ਗੁਜਰੀ, ਜਿਨੂੰ ਆਪਾਂ ਮਾਤਾ ਗੁਜਰੀ ਕਹਿੰਦੇ ਆ, ਸਨ 1632 ਨੂੰ ਕਰਤਾਰਪੁਰ ਦੀ ਧਰਤੀ ਤੇ ਇਹ ਆਨੰਦ ਕਾਰਜ ਹੋਇਆ। ਤੇ ਅਸਲ ਵਿਚ ਮਾਤਾ ਗੁਜਰੀ ਦਾ ਜਿਹੜਾ ਅਸਲੀ ਪਿੰਡ ਸੀ ਨਾ ਪੇਕਾ ਪਿੰਡ, ਉਹ ਅੰਬਾਲੇ ਦੇ ਨੇੜੇ ਇੱਕ ਪਿੰਡ ਏ ਲਖਨੌਰ, ਭਾਈ ਲਾਲ ਚੰਦ ਲਖਨੌਰ ਦੇ ਰਹਿਣ ਵਾਲੇ ਸਨ, ਪਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆਪਣੀ ਬੱਚੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਜੀ ਨਾਲ ਕੀਤਾ, ਤੇ ਸਾਧ ਸੰਗਤ ਮਾਤਾ ਗੁਜਰੀ ਜੀ ਨਾਲ ਜਦੋਂ ਵਿਆਹ ਹੋਇਆ ਆਨੰਦ ਕਾਰਜ ਹੋਇਆ। ਉਸ ਤੋਂ ਬਾਅਦ ਮੇਰੇ ਹਜ਼ੂਰ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਏ ਨੇ ਗੁਰੂ ਹਰਗੋਬਿੰਦ ਸਾਹਿਬ। ਮੈਂ ਪਿਛੋਕੜ ਵੀ ਥੋੜੀ ਜੀ ਅਰਜ਼ ਕਰ ਰਿਹਾ, ਜਦੋਂ ਕੀਰਤਪੁਰ ਆਏ ਨੇ ਤੇ ਇੱਥੇ ਵੀ ਗੁਰੂ ਤੇਗ ਬਹਾਦਰ ਜੀ ਜਾਂ ਤਾਂ ਸਾਰਾ ਦਿਨ ਇਕਾਂਤ ਪਹਾੜੀ ਵਿਚ ਟੇਕ ਕੇ ਨਾਮ ਜਪਣਾ, ਜਾਂ ਲੰਗਰ ਦੇ ਭਾਂਡਿਆਂ ਵਿਚ ਖਲੋਤੇ ਹੋਣਾ, ਜਾਂ ਸੰਗਤ ਦੇ ਜੋੜੇ ਝਾੜਦੇ ਹੋਣਾ, ਜਾਂ ਤੱਪੜ ਝਾੜਦੇ ਹੋਣਾ, ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਦੀ ਕਿਸੇ ਨੇ ਉੱਚੀ ਹੱਸਦਾ ਨਹੀਂ ਤੱਕਿਆ, ਖਾਮੋਸ਼ ਤੇ ਗੰਭੀਰ ਨੇ। ਅੱਜ ਗੁਰੂ ਹਰਗੋਬਿੰਦ ਸਾਹਿਬ ਦੇ 3 ਸਪੁੱਤਰ ਕੋਲ ਨੇ, ਤੇ ਕਹਿੰਦੇ ਨੇ ਉਸ ਵਕਤ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਕੀ ਹੋ ਗਿਆ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ, ਸਤਿਗੁਰੂ ਨੇ ਆਪਣੇ ਪੋਤਰੇ ਬਾਬੇ ਗੁਰਦਿੱਤੇ ਦੇ ਛੋਟੇ ਪੁੱਤਰ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਦਿੱਤੀ ਏ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਨਮਸਕਾਰ ਕੀਤੀ, ਗੁਰਗੱਦੀ ਦਿੱਤੀ, ਤੇ ਉਸ ਵਕਤ ਕਹਿੰਦੇ ਨੇ ਮਾਤਾ ਨਾਨਕੀ ਇਹਨਾਂ ਨੇ ਝੋਲੀ ਫੈਲਾ ਕੇ ਕਿਹਾ ਸੀ, ਸਤਿਗੁਰੂ ਮੇਰਾ ਪੁੱਤਰ ਤਾਂ ਸਾਰਾ ਦਿਨ ਕਿਸੇ ਨਾਲ ਬੋਲਦਾ ਨਹੀਂ, ਇਹ ਤਾਂ ਮਸੰਦਾਂ ਨਾਲ ਵੀ ਨਹੀਂ ਬੋਲਚਾਲ ਰੱਖਦਾ, ਗੁਰਗੱਦੀ ਤਾਂ ਦੇ ਦਿੱਤੀ ਤੁਸੀਂ ਪੋਤਰੇ ਨੂੰ, ਮੇਰੇ ਪੁੱਤਰ ਦਾ ਕੀ ਬਣੇਗਾ। ਉਸ ਤੋਂ ਬਾਅਦ ਬਾਬਾ ਸੂਰਜਮਲ ਆਇਆ ਤੇ ਉਹਨੇ ਮੱਥਾ ਟੇਕ ਕੇ ਕਿਹਾ ਸੀ, ਪਿਤਾ ਜੀ ਮੈਨੂੰ ਕੁਛ ਨਹੀਂ ਚਾਹੀਦਾ, ਬਸ ਇੱਕ ਕਿਰਪਾ ਕਰਿਓ, ਮੈਨੂੰ ਸਿੱਖ ਬੰਦੀ ਜਾਚ ਦੱਸ ਜਾਇਆ ਜੀ, ਮੈਂ ਸਿੱਖੀ ਨੂੰ ਕਮਾ ਲਵਾਂ। ਗੁਰੂ ਤੇਗ ਬਹਾਦਰ ਜੀ ਨੇ ਮੱਥਾ ਟੇਕਿਆ, ਕੇਵਲ ਪਿਤਾ ਗੁਰੂ ਦੇ ਦੀਦਾਰ ਕਰਕੇ ਨੇਤਰ ਸੇਜਲ ਹੋਏ ਨੇ ਬੈਰਾਗ ਵਿਚ, ਕਿਉਂਕਿ ਸਰੀਰਕ ਤੌਰ ਤੇ ਪਿਤਾ ਗੁਰੂ ਹੁਣ ਜਾ ਰਹੇ ਨੇ। ਜਦੋਂ ਮਾਤਾ ਨਾਨਕੀ ਨੇ ਕਿਹਾ ਸਤਿਗੁਰੂ ਮੇਰੇ ਪੁੱਤਰ ਬਾਰੇ, ਤੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਨਾਨਕੀ ਸਮਾਂ ਆਉਣ ਦੇ, ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਮੇਂ ਨਾਲ ਹੀ ਹੋ ਸਕਦੀਆਂ ਨੇ, ਯਾਦ ਰੱਖੀ ਤੇਰੇ ਘਰ ਦੇ ਅੰਦਰ ਇੱਕ ਪੋਤਰੇ ਨੇ ਪੈਦਾ ਹੋਣਾ ਜਿਨੇ ਖੜਕ ਪਕੜਨਾ ਆਪਣੇ ਹੱਥ ਅੰਦਰ, ਤੇ ਤੇਰੇ ਪੋਤਰੇ ਨੇ ਜੋ ਕੁਝ ਕਰ ਦੇਣਾ ਅਜੇ ਤੀਕਰਾ ਦੁਨੀਆਂ ਵਿਚ ਕਿਸੇ ਨੇ ਕੀਤਾ ਨਹੀਂ ਹੋ, ਤੇ ਜਿਸ ਪੁੱਤਰ ਦੀ ਤੂੰ ਗੱਲ ਕਰਨੀ ਏ ਤੇਰੇ ਪੁੱਤਰ ਨੇ ਜੋ ਕੁਝ ਕਰਨਾ ਅੱਜ ਤੱਕ ਕਿਸੇ ਨੇ ਕੀਤਾ ਨਹੀਂ, ਤੇ ਅਗਾਂ ਪਤਾ ਨਹੀਂ ਕੋਈ ਕਰੇ ਕਿ ਨਾ। ਸਾਹਿਬ ਨੇ ਕੋਲ ਬੁਲਾ ਕੇ ਮਾਤਾ ਨਾਨਕੀ ਜੂ ਆਪਣਾ ਇੱਕ ਰੁਮਾਲ ਦਿੱਤਾ, ਇੱਕ ਕਤਾਰ ਦਿੱਤੀ, ਤੇ ਇੱਕ ਮੇਰੇ ਸਤਿਗੁਰੂ ਨੇ ਪੋਥੀ ਦਿੱਤੀ, ਤੇ ਨਾਲ ਕਹਿ ਦਿੱਤਾ ਅੱਜ ਤੋਂ ਬਾਅਦ ਤੁਸੀਂ ਕੀਰਤਪੁਰ ਨਹੀਂ, ਤੁਸੀਂ ਬਕਾਲੇ ਦੀ ਧਰਤੀ ਤੇ ਚਲੇ ਜਾਓ। ਜਿਹੜਾ ਪਿੰਡ ਬਕਾਲਾ ਇਹ ਬਾਬਾ ਬਕਾਲਾ ਬਾਅਦ ਵਿਚ ਬਣਿਆ, ਪਹਿਲਾਂ ਸ਼ਬਦ ਬਕਾਲਾ ਸੀ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਸਾਧ ਸੰਗਤ ਇੱਕ ਮੈਂ ਅਰਜ਼ ਕਰਾਂ, ਇੱਥੇ ਇੱਕ ਭਾਈ ਮਹਿਰਾ ਨਾਂ ਦਾ ਸਿੱਖ ਰਹਿੰਦਾ ਸੀ, ਉਹਨੇ ਘਰ ਸੋਹਣਾ ਬਣਾਇਆ। ਇਹ ਹੀ ਬਾਬੇ ਬਕਾਲੇ ਮਾਤਾ ਗੰਗਾ ਜੀ ਨੇ ਚਲਾਣਾ ਕੀਤਾ। ਉਸ ਭਾਈ ਮੇਰੇ ਨੇ ਅਰਜ਼ ਕੀਤੀ ਸੀ, ਗੁਰੂ ਹਰਗੋਬਿੰਦ ਸਾਹਿਬ ਮੇਰੇ ਘਰ ਅੰਦਰ ਕੁਝ ਦਿਨ ਟਿਕੋ, ਤੇ ਸਾਹਿਬ ਨੇ ਕਿਹਾ ਸੀ ਕੁਝ ਦਿਨ ਨਹੀਂ ਕਈ ਸਾਲ ਮੈਂ ਤੇਰੇ ਘਰ ਅੰਦਰ ਟਿਕਾਂਗਾ, ਪਰ ਪਿਆਰਿਆ ਆਵਾਂਗਾ ਮੈਂ ਕਿਸੇ ਹੋਰ ਰੂਪ ਦੇ ਅੰਦਰ। ਅੱਜ ਉਹ ਗੁਰੂ ਤੇਗ ਬਹਾਦਰ ਜੀ ਪੋਥੀ ਕਟਾਰ ਤੇ ਗੁਰਦੇਵ ਦੀ ਬਖਸ਼ੇ ਹੋਏ ਇਹ ਜਿਹੜੇ ਬਸਤਰ ਨੇ ਰੁਮਾਲ ਨੇ ਇਹਨਾਂ ਨੂੰ ਲੈ ਕੇ ਬਾਬੇ ਬਕਾਲੇ ਚਲੇ ਗਏ ਨੇ। ਹੁਣ ਆਪਾਂ ਫਿਰ ਪਿਛੋਕੜ ਵੱਲ ਆਈਏ, ਗੁਰੂ ਹਰਿਰਾਇ ਸਾਹਿਬ ਗੁਰੂ ਬਣੇ ਨੇ, 2200 ਘੋੜ ਅਸਵਾਰ ਇਹਨਾਂ ਦੇ ਨਾਲ ਏ। ਗੁਰੂ ਹਰਿਰਾਇ ਸਾਹਿਬ ਦੇ ਘਰ ਦੋ ਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਏ ਰਾਮ ਰਾਏ, ਛੋਟੇ ਦਾ ਨਾਮ ਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਰਾਮ ਰਾਏ ਨੇ ਜਦੋਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਸੱਦਾ ਭੇਜਿਆ ਔਰੰਗਜ਼ੇਬ ਨੇ ਦਿੱਲੀ, ਤੇ ਸਾਹਿਬ ਨੇ ਰਾਮ ਰਾਏ ਨੂੰ ਭੇਜਿਆ, ਤੇ ਜਦੋਂ ਤੋਰਨ ਲੱਗੇ ਨੇ ਤੇ ਇੱਕ ਗੱਲ ਕਹੀ ਸੀ ਗੁਰੂ ਹਰਿਰਾਇ ਸਾਹਿਬ ਨੇ, ਬੇਟਾ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਨਿਵਾਸ ਹੋਵੇਗਾ, ਪਰ ਇੱਕ ਗੱਲ ਚੇਤੇ ਰੱਖੀ ਗੁਰੂ ਨਾਨਕ ਦਾ ਬਣ ਕੇ ਰਹੀ, ਤੇਰੀ ਰਸਨਾ ਤੇ ਗੁਰੂ ਨਾਨਕ ਬੋਲਣਗੇ। ਰਾਮ ਰਾਏ ਗਏ, ਕਹਿੰਦੇ ਨੇ ਉਥੇ ਪਹੁੰਚ ਕੇ ਇਹਨਾਂ ਨੇ 72 ਕਰਾਮਾਤਾਂ ਦਿਖਾਈਆਂ ਨੇ। ਕੇਵਲ ਕਰਾਮਾਤ ਨਹੀਂ, ਉਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਆਪਣੀ ਜ਼ਬਾਨ ਨਾਲ ਚੇਂਜ ਕੀਤਾ, ਮੁਸਲਮਾਨ ਦੀ ਥਾਂ ਤੇ ਬੇਈਮਾਨ ਸ਼ਬਦ ਵਰਤਿਆ, ਤੇ ਮੇਰੇ ਸਾਹਿਬ ਨੇ ਕਹਿ ਦਿੱਤਾ ਰਾਮ ਰਾਏ ਨੂੰ ਕਹਿ ਦਿਓ ਅੱਜ ਤੋਂ ਬਾਅਦ ਮੇਰੇ ਘਰ ਵਿਚ ਨਾ ਆਵੇ, ਜਿਹੜੇ ਪਾਸੇ ਮਰਜ਼ੀ ਚਲੇ ਜਾਏ। ਗੁਰੂ ਨਾਨਕ ਦੀ ਬਾਣੀ ਨੂੰ ਤਬਦੀਲ ਕਰਨ ਵਾਲਾ ਭਾਵੇਂ ਜ਼ਬਾਨੀ ਤੌਰ ਤੇ ਬਦਲਦਾ, ਉਹਨੂੰ ਗੁਰੂ ਨਾਨਕ ਦੇ ਘਰ ਵਿਚ ਕੋਈ ਵੀ ਥਾਂ ਨਹੀਂ। ਬਾਣੀ ਦਾ ਅਦਬ ਵਾਧੇ। ਮੈਂ ਅਰਜ਼ ਕਰਾਂ ਗੁਰੂ ਹਰਿਰਾਇ ਸਾਹਿਬ ਨੇ ਫਿਰ ਗੱਦੀ 5 ਸਾਲ ਤੇ ਕੁਝ ਮਹੀਨੇ ਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹਨਾਂ ਨੂੰ ਗੁਰੂ ਨਾਨਕ ਜੀ ਦੀ ਗੱਦੀ ਤੇ ਬਿਠਾ ਦਿੱਤਾ, ਤੇ ਇੱਕ ਗੱਲ ਕਹੀ ਮੇਰੇ ਪੁੱਤਰ ਧਿਆਨ ਰੱਖੀ, ਪਹਿਲੀ ਗੱਲ ਦਿੱਲੀ ਜਾਣ ਤੋਂ ਸੰਕੋਚ ਕਰੀ ਕਿਉਂਕਿ ਦਿੱਲੀ ਗੁਰੂ ਨਾਨਕ ਦੇ ਘਰ ਵਿਚ ਪਾੜਾ ਪਾਉਣਾ ਚਾਹੁੰਦੀ ਆ। ਉਹਨਾਂ ਨੇ ਰਾਮ ਰਾਏ ਨੂੰ ਭਰਮਾਲਿਆ ਤੇ ਜੇ ਪੁੱਤਰ ਤੂੰ ਦਿੱਲੀ ਚਲਾ ਵੀ ਗਿਓ ਤੇ ਮਲੇਸ਼ ਬਿਰਤੀ ਵਾਲਾ ਔਰੰਗਜ਼ੇਬ ਆਪਣਾ ਸੀਸ ਤੇ ਦੇਣਾ ਪੈ ਜਾਏ, ਤਨ ਤਾਂ ਤਿਆਗਣਾ ਪੈ ਜਾਏ ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਹੁੰਦੇ। ਗੁਰੂ ਹਰਿਰਾਇ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਰਾਮ ਰਾਏ ਨੇ ਦਾਅਵਾ ਕੀਤਾ ਕਿ ਮੈਂ ਗੱਦੀ ਦਾ ਹੱਕਦਾਰ ਹਾਂ, ਪਰ ਇਧਰ ਤੇਗ ਬਹਾਦਰ ਮੇਰੇ ਸਤਿਗੁਰੂ ਬਾਬੇ ਬਕਾਲੇ ਦੀ ਧਰਤੀ ਤੇ ਟਿਕ ਗਏ ਨੇ, ਸਾਰਾ ਦਿਨ ਭਜਨ ਬੰਦਗੀ ਕਰਨੀ ਏ, ਮਾਤਾ ਨਾਨਕੀ ਮਾਤਾ ਗੁਜਰੀ ਜੀ ਸੇਵਾ ਤਾਂ ਕਰਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸੰਖੇਪ ਵਿਚ ਅਰਜ਼ ਕਰਾਂ, ਔਰੰਗਜ਼ੇਬ ਨੇ ਦਿੱਲੀ ਬੁਲਾਇਆ, ਸਾਹਿਬ ਨਹੀਂ ਮੰਨੇ। ਰਾਜਾ ਜੈ ਸਿੰਘ ਆਇਆ, ਕਹਿੰਦਾ ਦਾਤਾ ਸੰਗਤ ਦੇ ਲਈ ਆ ਜਾਓ। ਸਾਹਿਬ ਨੇ ਕਿਹਾ ਸੰਗਤ ਲਈ ਜਿੱਥੇ ਕਹੋਗੇ ਮੈਂ ਜਾਵਾਂਗਾ, ਪਰ ਬਾਦਸ਼ਾਹ ਦੇ ਸੱਦੇ ਤੇ ਮੈਂ ਦਿੱਲੀ ਬਿਲਕੁਲ ਨਹੀਂ ਜਾਣਾ। 5 ਸਾਲ ਤੇ ਕੁਝ ਮਹੀਨੇ ਦੀ ਉਮਰ ਤੇ ਹੁਣ ਸਤਿਗੁਰੂ 2 ਸਾਲ ਹੋਰ ਲੰਘੇ ਨੇ। ਜਦੋਂ ਦਿੱਲੀ ਨੂੰ ਤੁਰੇ ਨੇ ਸਿੱਖ ਸੰਗਤਾਂ ਨਾਲ ਨੇ, ਸਾਹਿਬ ਨੇ ਰੋਪੜ ਤੋਂ ਪਿੱਛੇ ਸੰਗਤਾਂ ਨੂੰ ਤੋਰ ਦਿੱਤਾ, ਆਪ ਦਿੱਲੀ ਪਹੁੰਚੇ ਨੇ, ਜੈ ਸਿੰਘ ਦੇ ਬੰਗਲੇ ਵਿਚ ਨਿਵਾਸ ਕੀਤਾ। ਔਰੰਗਜ਼ੇਬ ਨੇ ਤਰਲੇ ਲਏ ਨੇ ਕਿ ਮੈਨੂੰ ਦਰਸ਼ਨ ਦੇ ਦਿਓ, ਤੇ ਸਾਹਿਬ ਇੱਕੋ ਗੱਲ ਕਹਿੰਦੇ ਨੇ ਨਹਿ ਮਲੇਸ਼ ਕੋ ਦਰਸ਼ਨ ਦੇਣਾ, ਇਸ ਮਲੇਸ਼ ਨੂੰ ਅਸੀਂ ਦਰਸ਼ਨ ਨਹੀਂ ਦੇਣਾ। ਸਾਧ ਸੰਗਤ ਇੱਥੇ ਉਹਨੇ ਧੱਕਾ ਜੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਪਰਵਾਹ ਨਹੀਂ ਕੀਤੀ। ਅੱਜ ਉਸ ਦਿੱਲੀ ਦੀ ਧਰਤੀ ਤੇ ਚੇਚਕ ਦਾ ਰੋਗ ਚੱਲ ਪਿਆ, ਲੋਕ ਬਿਮਾਰ ਨੇ, ਪਰ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਕੋਈ ਇਹਨਾਂ ਦੇ ਦੀਦਾਰ ਕਰਦਾ ਉਹਦਾ ਰੋਗ ਕੱਟਿਆ ਜਾਂਦਾ, ਸਤਿਗੁਰੂ ਦੇ ਚਰਨਾਂ ਦੇ ਜਲ ਨਾਲ ਰੋਗ ਕੱਟਿਆ ਜਾਂਦਾ। ਖੈਰ ਅੱਜ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਦੇ ਬੰਗਲੇ ਅੱਗੇ ਔਰੰਗਜ਼ੇਬ ਅੱਧੀ ਘੜੀ ਖਲੋਤਾ ਰਿਹਾ ਕਿ ਮੈਨੂੰ ਦਰਸ਼ਨ ਹੋ ਜਾਣ। ਸਾਹਿਬ ਨੇ ਦਰਵਾਜ਼ੇ ਬੰਦ ਕਰਾ ਦਿੱਤੇ। ਸਾਧ ਸੰਗਤ ਔਰੰਗਜ਼ੇਬ ਨੇ ਫਿਰ ਕਿਹਾ ਕਿ ਜੇ ਦਰਸ਼ਨ ਨਹੀਂ ਦੇਣੇ ਮੇਰੇ ਬਾਰੇ ਕੋਈ ਸ਼ਬਦ ਕਹਿ ਦਿਓ, ਤੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ ਮੇਰੇ ਗੁਰੂ ਨਾਨਕ ਸਾਹਿਬ ਦਾ, ਕਹਿਣ ਲੱਗੇ ਉਹਨੂੰ ਕਹਿ ਦਿਓ ਤੂੰ ਕਾਹਦਾ ਮਾਣ ਕਰਨਾ, ਕਿਆ ਖਾਧਾ ਕਿਆ ਪਹਿਨਦਾ ਹੋਏ, ਜਾਮਣ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਉਂ ਕਿਆ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਨਸ਼ਕ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ। ਪਰ ਇੱਕ ਗੱਲ ਰੱਖੀ ਕਹਿ ਦਿਓ ਬਾਦਸ਼ਾਹ ਨੂੰ, ਨਾਨਕ ਸੱਚੇ ਨਾਮ ਬਿਣ ਸਭੇ ਢੋਲ ਵਿਨਾਸ਼। ਸਤਿਗੁਰੂ ਇੱਥੇ ਆਪ ਵੀ ਸਾਹਿਬ ਉੱਪਰ ਇਸ ਬਿਮਾਰੀ ਨੇ ਹੱਲਾ ਕੀਤਾ। ਕੁਝ ਵਿਦਵਾਨ ਤਾਂ ਇਹ ਵੀ ਮੰਨਦੇ ਨੇ ਭਾਈ ਗੁਰਦਾਸ ਦੂਜਾ ਇਹਨਾਂ ਦੇ ਮਾਤਾ ਕੋਲ ਨੇ, ਸਤਿਗੁਰੂ ਅੱਜ ਆਪਣੇ ਬਿਸਤਰ ਤੇ ਪਏ ਨੇ, ਕਿੰਨੇ ਦਿਨ ਹੋ ਗਈ ਉਸ ਭੂਕੀ ਨੇ ਦੱਬਿਆ ਹੋਇਆ ਤੇ ਜਦੋਂ ਨੇਤਰ ਖੋਲਦੇ ਨੇ ਕੇਵਲ ਪਿਆਰੇ ਦੀ ਯਾਦ ਵਿਚ, ਤੇ ਅੱਜ ਕਹਿੰਦੇ ਨੇਤਰ ਖੋਲੇ ਨੇ, ਬੋਲੇ ਨੇ ਮਾਤਾ ਕੋਲ ਏ ਤੇ ਪੁੱਛਦੀ ਏ ਪੁੱਤਰ ਅਜੇ ਤਾਂ ਉਮਰ ਬਿਲਕੁਲ ਛੋਟੀ ਏ, ਤੇ ਅੱਗੋ ਸਾਹਿਬ ਕਹਿੰਦੇ ਨੇ ਮਾਂ ਇਹ ਨਾ ਦੇਖ ਉਮਰ ਛੋਟੀ ਏ, ਬਸ ਤੂੰ ਇਹ ਦੇਖ ਕਿ ਗੁਰੂ ਨਾਨਕ ਦੀ ਕਿਰਪਾ ਨਾਲ ਉਸ ਮਾਲਕ ਦੇ ਚਰਨਾਂ ਨਾਲ ਮੇਰੀ ਬਣ ਆਈ। ਉਮਰ ਦੀ ਗੱਲ ਨਹੀਂ, ਦੇਖ ਉਹਦੇ ਨਾਲ ਬਣ ਆਈ ਏ। ਸਾਹਿਬ ਫਿਰ ਉਸ ਭੂਕੀ ਵਿਚ ਪੈ ਗਏ ਨੇ। ਕਹਿੰਦੇ ਨੇ ਸਤਿਗੁਰੂ ਨੇ ਫਿਰ ਜਦੋਂ ਨੇਤਰ ਖੋਲੇ ਤੇ ਸਿੱਖ ਸੰਗਤ ਖਲੋਤੀ ਸੀ, ਉਸ ਵਕਤ ਸਿੱਖਾਂ ਦੇ ਨੇਤਰਾਂ ਵਿਚ ਨੀਰ ਸੀ ਤੇ ਹੱਥ ਜੋੜ ਕੇ ਪੁੱਛਿਆ ਸੀ ਦਾਤਾ ਐਸ ਸੰਗਤ ਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ, ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਨਾਰੀਅਲ ਮੰਗਾਇਆ, 5 ਪੈਸੇ ਮੰਗਾਏ, ਥਾਲ ਵਿਚ ਨਾਰੀਅਲ ਰੱਖਿਆ ਤੇ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਉੱਠ ਨਹੀਂ ਸਕਦੇ, ਆਪਣੇ ਸੱਜੇ ਹੱਥ ਨਾਲ ਨਾਰੀਅਲ ਦੀਆਂ 3 ਪਰਿਕਰਮਾ ਕੀਤੀਆਂ ਤੇ ਜਿਹੜੇ ਅੰਤਲੇ ਸ਼ਬਦ ਕਹਿ ਸਿੱਖਾਂ ਪੁੱਛਿਆ ਹੁਣ ਕਿਹਦੇ ਕੁਲ ਜੋਤ ਏ, ਤੇ ਉੱਤਰ ਸੀ ਬਾਬਾ ਬਸੇ ਗ੍ਰਾਮ ਬਕਾਲੇ। ਬਾਬਾ ਬਕਾਲਾ ਸ਼ਬਦ ਨਹੀਂ ਵਰਤਿਆ, ਬਾਬਾ ਸ਼ਬਦ ਵੱਖ ਵਰਤਿਆ, ਬਕਾਲਾ ਵੱਖ ਵਰਤਿਆ। ਕਹਿਣ ਲੱਗੇ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਸਾਡੇ ਬਾਬਾ ਜੀ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ, ਅੱਜ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਦੇ ਉਹ ਮਾਲਕ ਨੇ ਤੇ ਸਿੱਖ ਸੰਗਤ ਦੀ ਸੰਭਾਲ ਉਹ ਕਰਨਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਜਿਹਦੇ ਹੱਥ ਗੁਰਗੱਦੀ ਵਾਲਾ ਨਾਰੀਅਲ ਭੇਜਣਾ ਸੀ ਉਹਦਾ ਨਾਮ ਸੀ ਪਿਆਰਿਓ ਭਾਈ ਦਰਗਾਹ ਮਲ। ਉਹ ਆਇਆ ਦਿੱਲੀ ਤੋਂ ਨੇ ਤੁਰਨਾ, ਧੰਨ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਜਦੋਂ ਇਹ ਸਮਝ ਪੈ ਗਈ ਕਿ ਬਾਬਾ ਬਸੇ ਗੁਲਾਮ ਬਕਾਲੇ, ਧੀਰ ਮਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਏ, ਕਰਤਾਰਪੁਰ ਤੋਂ ਦੌੜਿਆ ਇਹਨੇ ਆ ਕੇ ਬਾਬੇ ਬਕਾਲੇ ਸ਼ਬਦ ਬਕਾਲਾ ਸੀ ਉਸ ਵਕਤ, ਪਰ ਅੱਜ ਤੋਂ ਬਾਅਦ ਬਾਬਾ ਬਕਾਲਾ ਬਣ ਗਿਆ। ਇਹਨੇ ਆਪਣੇ ਮਸੰਦਾਂ ਦਾ ਜਾਲ ਪਸਾਰ ਦਿੱਤਾ, ਗੱਦੀ ਲਾ ਕੇ ਬੈਠ ਗਿਆ। ਹੁਣ ਸੰਗਤ ਜਿਹੜੀ ਏ ਉਹ ਪਪੀਏ ਦੀ ਤਰ੍ਹਾਂ ਪਿਆਸੀ ਏ, ਭਾਲ ਕਰਦੀ ਏ ਗੁਰੂ ਨਾਨਕ ਦੀ ਜੋਤ ਕਿੱਥੇ ਵੇ। ਸੰਗਤ ਬੇਬੋਲੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਏ, ਪਰ ਗੁਰੂ ਤੇਗ ਬਹਾਦਰ ਜੀ ਤਾਂ ਅਕਾਂਤ ਵਿਚ ਬੈਠੇ ਨੇ, ਕਦੀ ਰਾਤ ਨੂੰ ਨਿਕਲਣਾ ਨਹੀਂ ਤਾਂ ਚੁੱਪ ਕਰਕੇ ਸਾਰਾ ਦਿਨ ਟਿਕੇ ਰਹਿਣਾ। ਸਾਧ ਸੰਗਤ ਇਧਰ 22 ਮੰਜੀਆਂ ਸਿੱਖ ਵਿਦਵਾਨਾਂ ਨੇ ਲਿਖੀਆਂ ਨੇ ਲੱਗ ਗਈਆਂ ਨੇ, ਥਾਂ ਥਾਂ ਤੇ ਆਪਣੇ ਆਪ ਨੂੰ ਗੁਰੂ ਦੱਸਣ ਲੱਗ ਪਏ ਨੇ, ਅਸੀਂ ਗੁਰੂ ਨਾਨਕ ਦੀ ਜੋਤ ਆ। ਤੇ ਜਦੋਂ ਮਾਤਾ ਨਾਨਕੀ ਤੱਕਦੀ ਏ ਸਿੱਖ ਸੰਗਤ ਬੇਬਲੇ, ਪੂਰਾ ਗੁਰੂ ਦਿਸਦਾ ਨਹੀਂ, ਉਦਾਸ ਹੁੰਦੇ ਨੇ, ਨੇਤਰਾਂ ਵਿਚ ਨੀਰ ਭਰ ਕੇ ਵਾਪਸ ਆ ਜਾਂਦੇ ਨੇ, ਤੇ ਮਾਂ ਕਹਿੰਦੀ ਏ ਪੁੱਤਰ ਤੇਰੇ ਕੋਲ ਗੁਰੂ ਜੋਤ ਏ, ਮੈਨੂੰ ਪਤਾ ਤੇਰੇ ਪਿਤਾ ਜੀ ਬਚਨ ਕਹਿ ਕੇ ਗਏ ਨੇ, ਅੱਜ ਉਹ ਬਚਨ ਪੂਰਾ ਹੋਣ ਲੱਗਾ ਏ, ਤੁਸੀਂ ਬਾਹਰ ਪ੍ਰਗਟ ਕਿਉਂ ਨਹੀਂ ਹੁੰਦੇ। ਗੁਰੂ ਤੇਗ ਬਹਾਦਰ ਜੀ ਖਮੋਸ਼ ਨੇ। ਉਸ ਵਕਤ ਮਾਤਾ ਨਾਨਕੀ ਜੀ ਨੇ ਇੱਕ ਪੱਤਰਿਕਾ ਭੇਜੀ ਏ ਗੋਇੰਦਵਾਲ ਦੀ ਧਰਤੀ ਤੇ, ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੀ ਅੰਸ਼ ਵਿਚੋਂ ਇੱਕ ਬਜ਼ੁਰਗ ਨੇ ਜਿਨ੍ਹਾਂ ਦਾ ਨਾਮ ਏ ਭਾਈ ਦਵਾਰਕਾ ਦਾਸ ਜੀ, ਉਹਨਾਂ ਨੂੰ ਕਹਿ ਭਾਈ ਦਵਾਰਕਾ ਦਾਸ ਆਓ, ਸਿੱਖ ਸੰਗਤ ਨੂੰ ਕੋਈ ਥਾਂ ਨਹੀਂ ਦਿਸਦੀ ਪਈ, ਗੁਰੂ ਨੂੰ ਪ੍ਰਗਟ ਕੌਣ ਕਰੇਗਾ ਜੇ ਸਿੱਖ ਨਾ ਆਏ। ਦੂਜੀ ਪੱਤਰਿਕਾ ਭੇਜੀਏ ਭਾਈ ਗੜੀਏ ਨੂੰ, ਅੰਮ੍ਰਿਤਸਰ ਦਾ ਸ਼ਰਧਾਲੂ ਸਿੱਖ ਏ, ਗੁਰੂ ਅਰਜਨ ਸਾਹਿਬ ਦੇ ਵੇਲੇ ਦਾ, ਭਾਈ ਗੜੀਆ ਜੀ ਆਓ, ਅੱਜ ਗੁਰੂ ਨੂੰ ਪ੍ਰਗਟ ਕਰਨਾ ਤੇ ਸਿੱਖਾਂ ਨੇ ਕਰਨਾ। ਭਾਈ ਦਵਾਰਕਾ ਦਾਸ ਗੋਇੰਦਵਾਲ ਤੋਂ ਆ ਗਏ ਨੇ, ਭਾਈ ਗੜੀਆ ਜੀ ਅੰਮ੍ਰਿਤਸਰ ਤੋਂ ਆ ਗਏ ਨੇ, ਤੇ ਉਧਰੋਂ ਭਾਈ ਦਰਗਾਹ ਮਲ ਦਿੱਲੀ ਤੋਂ ਤੁਰਿਆ ਕਿ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਲਈ ਉਹ ਨਿਸ਼ਾਨ ਲੈ ਕੇ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਤਾ। ਬਾਬੇ ਬਕਾਲੇ ਦੀ ਧਰਤੀ ਤੇ ਇੰਨੀ ਦੇਰ ਨੂੰ ਮੱਖਣ ਸ਼ਾਹ ਲਬਾਣੇ ਦੀ ਇੱਕ ਘਟਨਾ ਜਿਹੜੀ ਏ ਉਹ ਇਹਦੇ ਨਾਲ ਬੜੀ ਸੰਬੰਧਿਤ ਏ। ਇਹ ਮੁਗਲ ਫੌਜਾਂ ਦੀ ਰਸ ਧੋਣ ਦਾ ਕੰਮ ਕਰਦਾ ਸੀ, ਬੜਾ ਤਕੜਾ ਵਪਾਰੀ ਸੀ। ਭਾਈ ਮੱਖਣ ਸ਼ਾਹ ਦਾ ਬੇੜਾ ਫਸ ਗਿਆ, ਦਲਦਲ ਵਿਚ ਕੁਝ ਕਹਿੰਦੇ ਨੇ ਡੁੱਬਣ ਲੱਗਾ ਏ, ਤੇ ਜਦੋਂ ਸਾਰਿਆਂ ਨੇ ਕਿਹਾ ਕਿ ਮੱਖਣ ਸ਼ਾਹ ਹੁਣ ਡੁੱਬਣ ਤੋਂ ਬਿਨਾਂ ਕੋਈ ਚਾਰਾ ਨਹੀਂ, ਕੋਈ ਨਹੀਂ ਬਚਾ ਸਕਦਾ, ਤੇ ਉਸ ਮੱਖਣ ਸ਼ਾਹ ਨੇ ਆਪਣਾ ਮੂੰਹ ਹੱਥ ਧੋਤਾ ਤੇ ਕਹਿਣ ਲੱਗਾ ਟਿਕ ਜਾਓ, ਨੇਤਰ ਬੰਦ ਕਰਕੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਟਿਕਾਇਆ, ਤੇ ਕਹਿੰਦੇ ਨੇ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਸ਼ਲੋਕ ਪੜਨ ਦੀ ਦੇਰ ਸੀ, ਮੱਖਣ ਸ਼ਾਹ ਦਾ ਬੇੜਾ ਡੋਲਦਾ ਹੋਇਆ ਕਿਨਾਰੇ ਤੇ ਲੱਗਣ ਲੱਗਾ। ਉਥੇ ਲਿਖਦੇ ਨੇ ਵਿਦਵਾਨ, ਕਹਿਣ ਲੱਗੇ ਕਰ ਚਿਤ ਅਕਾਗਰ ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ, ਮਿਟੈ ਭਰਮ ਮਨ ਗੁਰਲੇ ਪਛਾਣ। ਤੇ ਉਥੇ ਉਹਨੇ ਕਿਹਾ ਸੀ, ਦਾਤਾ ਬੜੇ ਦਿਨ ਹੋ ਗਏ ਨੇ ਕਿਰਤ ਕਰਦਿਆਂ, ਮੈਂ ਆਵਾਂਗਾ, ਦਸਵੰਤ ਦੀ ਮਾਇਆ ਭੇਟ ਕਰਨੀ ਏ। ਮੱਖਣ ਸ਼ਾਹ ਪਹਿਲਾਂ ਬਾਬੇ ਬਕਾਲੇ ਨਹੀਂ ਆਇਆ, ਪਹਿਲਾਂ ਦਿੱਲੀ ਪਹੁੰਚਿਆ। ਤੇ ਜਦੋਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ, ਤੇ ਉੱਤਰ ਮਿਲਿਆ ਮੱਖਣ ਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ ਨੇ, ਤੇ ਇੱਕ ਸ਼ਬਦ ਕਹਿ ਕੇ ਗਏ ਨੇ ਬਾਬਾ ਬਸੇ ਗ੍ਰਹਿ ਬਕਾਲੇ। ਮੱਖਣ ਸ਼ਾਹ ਨੂੰ ਯਕੀਨ ਏ ਜੋ ਗੁਰੂ ਨੇ ਬਚਨ ਕਹਿ, ਸਤਿਗੁਰੂ ਉਸੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਅੱਜ ਮੱਖਣ ਸ਼ਾਹ ਜਦੋਂ ਵਾਹੋਦਾਈ ਪਹੁੰਚਿਆ, 500 ਇਹਦਾ ਸਿਪਾਹੀ ਸ਼ਸਤਰ ਬੱਧ ਜਿਹੜਾ ਸੀ ਇਹਦੇ ਨਾਲ, ਇਹਦੀ ਘਰਵਾਲੀ ਇਹਦੇ ਪੁੱਤਰ ਨਾਲ ਨੇ। ਤੇ ਜਦੋਂ ਪਤਾ ਲੱਗਾ ਮੱਖਣ ਸ਼ਾਹ ਆ ਗਿਆ, ਤੇ ਸਾਰਿਆਂ ਮਸੰਦਾਂ ਨੇ ਪਖੰਡੀਆਂ ਨੇ ਆਪਣਾ ਜਾਲ ਉਹਦੇ ਵੱਲ ਬੁੰਨਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਨੂੰ ਸਾਰੇ ਕਹਿੰਦੇ ਨੇ ਆਹ ਗੁਰੂ ਨਾਨਕ। ਮੱਖਣ ਸ਼ਾਹ ਦੇ ਮਨ ਨੂੰ ਪਹਿਲੀ ਇੱਕ ਠੋਕਰ ਲੱਗੀ, ਮਨਾ ਗੁਰੂ ਨਾਨਕ ਦਾਤਾ ਏ, ਮੰਗਤਾ ਨਹੀਂ, ਜਿਹੜੇ ਲੋਕ ਅੱਗੇ ਹੋ ਕੇ ਮੈਨੂੰ ਪ੍ਰੇਰਦੇ ਨੇ ਇਹ ਤਾਂ ਭਿਖਾਰੀਆਂ ਦੀ ਤਰ੍ਹਾਂ ਮੰਗਦੇ ਪਏ ਨੇ, ਉਹਦੇ ਦਰ ਤੇ ਤਾਂ ਸ਼ਹਿਨਸ਼ਾਹ ਭਿਖਾਰੀ ਬਣੇ ਨੇ, ਤੇ ਇਹਨੇ ਸ਼ਹਿਨਸ਼ਾਹ ਨੂੰ ਭਿਖਾਰੀ ਬਣਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਨੇ ਇੱਕ ਗੱਲ ਕਹੀ, ਕਹਿੰਦਾ ਸਤਿਗੁਰੂ ਮੈਨੂੰ ਪਤਾ ਨੀ ਤੂੰ ਕਿੱਥੇ ਵੇ, ਪਰ ਜਿਵੇਂ ਡੁੱਬਦੇ ਬੇੜੇ ਤੂੰ ਕਿਨਾਰੇ ਲਾਏ ਨੇ, ਤੂੰ ਕਿਰਪਾ ਕਰੀ, ਹੁਣ ਮਨ ਦਾ ਬੇੜਾ ਡੁੱਬਦਾ ਪਈ, ਸਮਝ ਨੀ ਪੈਂਦੀ ਤੂੰ ਕਿੱਥੇ ਵੇ, ਉਥੇ ਬੇੜੇ ਤੂੰ ਬਾਹਰ ਲਾਏ ਸਮੁੰਦਰ ਵਿਚ, ਇੱਥੇ ਪਖੰਡੀਆਂ ਦੇ ਪਾਣੀ ਵਿਚੋਂ ਬੇੜਾ ਕਿਨਾਰੇ ਲਾ ਦੇਈ। ਤੇ ਅਸਲ ਵਿਚ ਮੇਰਾ ਗੁਰੂ ਤੇਗ ਬਹਾਦਰ ਲਾਉਂਦੇ ਹੀ ਬੇੜੇ ਕਿਨਾਰੇ ਰਿਹਾ। ਕਦੀ ਕਿਸੇ ਦਾ ਬੇੜਾ ਮਨ ਦਾ ਡੁੱਬਣ ਲੱਗਾ, ਉਹਨੂੰ ਸ਼ਬਦ ਦਾ ਲਾ ਕੇ ਚੱਪੂ ਗੁਰੂ ਨੇ ਕਿਨਾਰੇ ਲਾ ਦਿੱਤਾ। ਜੇ ਕਿਸੇ ਦਾ ਦੂਸਰਾ ਬੇੜਾ ਡੁੱਬਣ ਲੱਗਾ, ਉਹਨੂੰ ਮੋਢਾ ਲਾ ਕੇ ਕਿਨਾਰੇ ਲਾ ਦਿੱਤਾ। ਤੇ ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਣ ਲੱਗਾ, ਤੇ ਸਤਿਗੁਰੂ ਨੇ ਸੀਸ ਲਾ ਕੇ ਉਸ ਬੇੜੇ ਨੂੰ ਕਿਨਾਰੇ ਲਾ ਦਿੱਤਾ। ਸਤਿਗੁਰੂ ਬੇੜੇ ਨੂੰ ਕਿਨਾਰੇ ਲਾਉਂਦੇ ਨੇ। ਇਹੀ ਕਾਰਨ ਗੁਰੂ ਪਦ ਦੀ ਵਿਆਖਿਆ ਹੀ ਇਹ ਵੇ ਕਿ ਸਤਿਗੁਰੂ ਪਾਰ ਕਰਦੇ ਨੇ। ਖੈਰ ਮੈਂ ਸੰਖੇਪ ਵਿਚ ਅਰਜ ਕਰਾਂ, ਮੱਖਣ ਸ਼ਾਹ ਨੇ ਸਭ ਨੂੰ ਮੋਹਰਾਂ ਰੱਖੀਆਂ, ਤੁਸੀਂ ਜਾਣਦੇ ਹੋ। ਕਈਆਂ ਕਿਹਾ ਧੀਰ ਮਲ ਕੁਲ ਗੁਰੂ ਗ੍ਰੰਥ ਸਾਹਿਬ ਏ, ਇਹੀ ਗੁਰੂ ਏ। ਤੇ ਉਸ ਵਕਤ ਇੱਕ ਗੱਲ ਨੂੰ ਸਮਝਣਾ, ਸਤਿਗੁਰੂ ਨੇ ਸ਼ਬਦ ਵਰਤਿਆ ਬਾਬਾ ਬਕਾਲਾ, ਬਾਬੇ ਸ਼ਬਦ ਦਾ ਅਰਥ ਏ ਕੋਈ, ਇਹਦਾ ਭਾਵ ਏ ਧਿਆਨ ਰੱਖਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਦੇ ਬਾਬੇ ਦਾ ਅਰਥ ਇੱਥੇ ਦਾਦਾ ਏ, ਉਹਨਾਂ ਦੇ ਦਾਦੇ ਨੇ ਬਾਬਾ ਗੁਰਦਿੱਤਾ ਜੀ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਿਤਾ ਨੇ ਗੁਰੂ ਹਰਿ, ਗੁਰੂ ਹਰਿ ਸਾਹਿਬ ਦੇ ਪਿਤਾ ਨੇ ਬਾਬਾ ਗੁਰਦਿੱਤਾ ਜੀ, ਇਹਦਾ ਮਤਲਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਾਦਾ ਬਾਬਾ ਗੁਰਦਿੱਤਾ ਜੀ। ਤੇ ਅਕਸਰ ਅਸੀਂ ਬਾਬੇ ਦੇ ਭਰਾ ਨੂੰ ਬਾਬਾ ਹੀ ਕਹਿੰਦੇ ਹਾਂ, ਤੇ ਬਾਬੇ ਗੁਰਦਿੱਤੇ ਦਾ ਛੋਟਾ ਭਰਾ ਨੇ ਗੁਰੂ ਤੇਗ ਬਹਾਦਰ ਜੀ, ਇਸੇ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੇਗ ਬਹਾਦਰ ਪਿਤਾ ਜੀ ਲਈ ਬਾਬਾ ਸ਼ਬਦ ਵਰਤਿਆ ਸੀ। ਕਹਿਣ ਲੱਗੇ ਮੇਰਾ ਦਾਦਾ ਬਕਾਲੇ ਦੀ ਧਰਤੀ ਤੇ ਰਹਿੰਦਾ, ਜਿਨ੍ਹਾਂ ਗੁਰੂ ਬਣੇ। ਸਾਧ ਸੰਗਤ, ਮੱਖਣ ਸ਼ਾਹ ਨੇ ਸਾਰਿਆਂ ਨੂੰ ਮਾਇਆ ਦਿੱਤੀ, ਪਰ ਕਿਸੇ ਨੇ ਕਿਹਾ ਨੀ ਮੱਖਣ ਸ਼ਾਹ ਦਸਵੰਤ ਦੀ ਮਾਇਆ ਤਾਂ ਜ਼ਿਆਦਾ ਪੈਂਦੀ ਏ। ਜਦੋਂ ਚਿੰਤਾ ਤੁਰ ਹੋਇਆ, ਸ਼ਾਮ ਪੈ ਗਈ, ਕਹਿੰਦੇ ਨੇ ਉਦਾਸ ਹੋ ਕੇ ਪੁੱਛਦਾ ਕੋਈ ਹੋਰ ਹੈ, ਪਰ ਇੱਕ ਮਨ ਕਹਿੰਦਾ ਮੱਖਣ ਸ਼ਾਹ ਸੂਰਜ ਠੰਡਾ ਹੋ ਸਕਦਾ ਹੈ, ਚੰਦਰਮਾ ਗਰਮ ਹੋ ਸਕਦਾ ਹੈ, ਹਵਾ ਰੁਕ ਸਕਦੀ ਏ, ਸਮੁੰਦਰ ਸੁੱਕ ਸਕਦਾ ਹੈ, ਪਹਾੜ ਖੰਭ ਲਾ ਕੇ ਉੱਡ ਸਕਦਾ ਹੈ, ਸਾਰੀਆਂ ਚੀਜ਼ਾਂ ਆਪਣੇ ਸੁਭਾਅ ਨੂੰ ਤਬਦੀਲ ਕਰ ਸਕਦੀਆਂ ਨੇ, ਪਰ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਨੇ ਉਹ ਕਦੀ ਝੂਠੇ ਨਹੀਂ ਹੋ ਸਕਦੇ। ਗੁਰੂ ਹੈ ਬਾਬੇ ਬਕਾਲੇ ਦੇ ਅੰਦਰ ਹੀ, ਪਰ ਮੈਨੂੰ ਅਜੇ ਸਮਝ ਨਹੀਂ ਪਈ ਗੁਰੂ ਬੈਠਾ ਕਿਤੇ ਹੋਇਆ, ਗੁਰੂ ਦਾ ਬਚਨ ਅਟਲ ਏ। ਫਿਰ ਪੁੱਛਿਆ ਕੋਈ ਹੋਰ ਹੈ, ਕਹਿਣ ਲੱਗੇ ਹਾਂ ਇੱਕ ਭੋਰੇ ਵਿਚ ਬੈਠੇ ਨੇ ਜਿਨ੍ਹਾਂ ਨੂੰ ਤੇਗ ਬਹਾਦਰ ਕਹਿੰਦੇ ਨੇ, ਕਦੀ ਕਦੀ ਸ਼ਾਮ ਨੂੰ ਨਿਕਲਦੇ ਨੇ, ਸ਼ਾਇਦ ਉਹਨਾਂ ਕੋਲ ਚਲਾ ਜਾ। ਮੱਖਣ ਸ਼ਾਹ ਨੇ ਆਪਣੇ ਆਦਮੀ ਲਏ, ਭੇਟਾ ਲਈਏ, ਦੋ ਮੋਹਰਾਂ ਕੱਢੀਆਂ ਨੇ, ਤੇ ਜਦੋਂ ਤੇਜ਼ੀ ਨਾਲ ਦੌੜ ਕੇ ਉਸ ਘਰ ਵੱਲ ਨੂੰ ਗਿਆ, ਹਜ਼ੂਰ ਨੇ ਭਾਈ ਗੜੀਏ ਨੂੰ ਕਿਹਾ, ਭਾਈ ਗੜੀਆ ਇਹ ਆਵਾਜ਼ ਕਿਹਦੀ ਏ? ਕਹਿਣ ਲੱਗੇ ਦਾਤਾ ਮੱਖਣ ਸ਼ਾਹ ਦਰਸ਼ਨਾਂ ਨੂੰ ਆ ਰਿਹਾ ਹੈ। ਤੇ ਸਾਹਿਬ ਨੇ ਕਿਹਾ ਭਾਈ ਗੜੀਏ ਕਿਵੇਂ ਆ ਰਿਹਾ? ਕਹਿੰਦਾ ਸ਼ਸਤਰ ਬਸਤਰ ਵਾਲੇ ਲੋਕ ਨੇ ਉਹਦੇ ਨਾਲ, ਮਾਇਆ ਉਹਦੇ ਕੋਲ। ਸਾਹਿਬ ਕਹਿਣ ਲੱਗੇ ਭਾਈ ਗੜੀਆ ਉਹਨੂੰ ਕਹੇ ਕਿ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ, ਗੁਰੂ ਘਰ ਬੜੀ ਨਿਰਮਾਣਤਾ ਤੇ ਅਦਬ ਨਾਲ ਆਈਦਾ ਹੁੰਦਾ। ਮੱਖਣ ਸ਼ਾਹ ਗਿਆ, ਭਾਈ ਗੜੀਆ ਸਾਹਮਣੇ ਖਲੋ ਗਿਆ, ਮੱਖਣ ਸ਼ਾਹ ਮੇਰੇ ਸਾਹਿਬ ਦਾ ਹੁਕਮ ਏ ਗੁਰੂ ਘਰ ਆਉਣ ਦੀ ਜਾ ਸਿੱਖ, ਅਦਬ ਚਾਹੀਦਾ। ਮੱਖਣ ਸ਼ਾਹ ਅੰਦਰੋਂ ਪਿਸ ਪਿਆ, ਕਹਿਣ ਲੱਗਾ ਮਣਾ ਦਾਤਾ ਆਈ ਆ, ਬੇਪਰਵਾਹ ਇਹੀ ਆ, ਅੱਗੇ ਤਾਂ ਭਿਖਾਰੀ ਸਨ ਜਿਹੜੇ ਤੈਨੂੰ ਅੱਗੇ ਲੈਣ ਆਉਂਦੇ ਸਨ, ਕਹਿੰਦੇ ਸਨ ਮੱਖਣ ਸ਼ਾਹ ਤੂੰ ਅਨਨ ਸਿੱਖ ਏ, ਸੱਚਾ ਗੁਰੂ ਹੋਵੇ ਜਿਨ੍ਹੇ ਤੇਰੇ ਅੰਦਰ ਦੀ ਘਾਟ ਨੂੰ ਤੱਕ ਕੇ ਕਹਿ ਦਿੱਤਾ ਸਿੱਖਾ ਗੁਰੂ ਘਰ ਆਉਣ ਦੀ ਜਾ ਸਿੱਖ ਲੈ। ਭਾਈ ਮੱਖਣ ਸ਼ਾਹ ਨੰਗੇ ਚਰਨ ਤੁਰਿਆ, ਪਰ ਮਨ ਵਿਚਾਰਾ ਸ਼ੰਕਿਆਂ ਵਿੱਚ ਏ ਨਾ, ਕਰੇ ਕੀ, ਕਿੰਨੇ ਕੁ ਲੋਕ ਉੱਥੇ ਬੈਠੇ ਨੇ। ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੈਠਿਆ, ਜਦੋਂ ਦਰਸ਼ਨ ਕੀਤੇ ਸਾਹਿਬ ਦੇ ਨੇਤਰ ਬੰਦ ਸਨ, ਚਿਹਰੇ ਤੇ ਨੂਰ ਪਿਆ ਝੜਦਾ ਸੀ, ਖੁਸ਼ੀ ਗਮੀ ਹਰਖ ਥੋਗ ਤੋਂ ਉੱਪਰ ਨੇ। ਦਰਸ਼ਨ ਕਰਦਿਆਂ ਅੰਦਰ ਨੂੰ ਠੰਡ ਪੈ ਗਈ, ਦਰਸ਼ਨ ਕੀਤੇ ਮੇਰੇ ਤੇਗ ਬਹਾਦਰ ਪਿਤਾ ਨੇ ਖਿੱਚ ਲਿਆ। ਮੱਖਣ ਸ਼ਾਹ ਨੇ ਦੋ ਮੋਹਰਾਂ ਰੱਖੀਆਂ ਤੇ ਸਾਹਿਬ ਨੇ ਆਪਣੇ ਮੋਢੇ ਤੋਂ ਪੱਲਾ ਲਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਐ ਸਿੱਖਾ, ਜਿੱਦਣ ਤੇਰੀ ਨਾਵ ਡੁੱਬਦੀ ਪਈ ਸੀ ਨਾ, ਤੇ ਤੂੰ ਇੱਕ ਗੱਲ ਕਹੀ ਸੀ, ਗੁਰੂ ਨਾਨਕ ਤੇਰੇ ਤੋਂ ਬਿਨਾਂ ਕੋਈ ਨਹੀਂ। ਆ ਦੇਖ ਉਦਣ ਦੀ ਘਾਸੀ ਪਈ ਏ, ਉਦਣ ਦੀਆਂ ਝਰੀਟਾਂ ਪਈਆਂ ਨੇ, ਅਜੇ ਤਾਂ ਜੰਮਿਆ ਖੂਨ ਵੀ ਨਹੀਂ ਉਤਰਿਆ, ਤੇ ਗੁਰੂ ਕਾ ਦਸਵੰਦ ਤੂੰ ਕਿਉਂ ਰੱਖਣਾ ਪਿਆ। ਜਦੋਂ ਤੱਕਿਆ ਸਾਹਿਬ ਦੇ ਮੋਢੇ ਨੂੰ ਤੇ ਡਿੱਗ ਪਿਆ ਤਰਨਾ ਤੇ, ਕਹਿਣ ਲੱਗਾ ਦਾਤਿਆ ਮੈਨੂੰ ਪਤਾ ਸੀ ਜੇ ਡੁੱਬਦੇ ਬੇੜੇ ਕਿਨਾਰੇ ਲਾਨਾ ਤੇ ਮੱਖਣ ਸ਼ਾਹ ਦੇ ਡੁੱਬਦੇ ਹੋਏ ਮਨ ਨੂੰ ਵੀ ਜ਼ਰੂਰ ਕਿਨਾਰੇ ਲਾਏਗਾ। ਚਰਨ ਧੋਤੇ, ਦਸਵੰਤ ਦੀ ਮਾਇਆ ਰੱਖੀ ਤੇ ਉੱਥੇ ਕਹਿੰਦੇ ਨੇ ਇੰਨਾ ਕੁ ਫੁੱਲਿਆ ਨਾ ਸਮਾਇਆ। ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ ਜਿਹੜਾ ਸਾਨੂੰ ਪ੍ਰਗਟ ਕਰੇਗਾ, ਧਿਆਨ ਰੱਖਣਾ, ਕੁਝ ਵਿਦਵਾਨਾਂ ਨੇ ਲਿਖਿਆ, ਉਹਦਾ ਮੁੱਖ ਕਾਲਾ ਕਰਾਂਗੇ। ਕਹਿੰਦੇ ਨੇ ਇੰਨਾ ਕੁ ਪ੍ਰੇਮ ਵਿੱਚ ਵਹਿ ਤੁਰਿਆ। ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਮੁੱਖ ਵੀ ਕਾਲਖ ਮੰਨ ਲਈ ਮੈਂ ਤਿਆਰ ਹਾਂ, ਪਰ ਮੈਂ ਚਾਹੁੰਦਾ ਮੇਰਾ ਗੁਰੂ ਦੁਨੀਆਂ ਵਿੱਚ ਅੱਜ ਪ੍ਰਗਟ ਹੋ ਜਾਏ। ਮੱਖਣ ਸ਼ਾਹ ਨੇ ਪੱਲੂ ਫੜਿਆ, ਕੋਠੇ ਤੇ ਚੜ ਗਿਆ, ਕਹਿਣ ਲੱਗਾ ਭੁੱਲੀਏ ਸੰਗਤ, ਗੁਰੂ ਲੱਦਾ ਮੋਰ। ਉੱਚੀ ਆਵਾਜ਼ ਦਿੱਤੀ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਜਦੋਂ ਹੋਕਾ ਦਿੱਤਾ, ਸਿੱਖ ਸੰਗਤ ਦੌੜ ਕੇ ਆਈ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤੇ ਉਸ ਵਕਤ ਦਿੱਲੀ ਤੋਂ ਆਇਆ ਹੋਇਆ ਸਿੱਖ ਵੀ ਪਹੁੰਚ ਗਿਆ, ਜਿਹੜਾ ਨਿਸ਼ਾਨੀ ਲੈ ਕੇ ਆਇਆ। ਗੁਰੂ ਤੇਗ ਬਹਾਦਰ ਸੱਚੇ ਪਿਤਾ ਦੀਵਾਨ ਸੱਜਿਆ। ਉਧਰ ਧੀਰਮਲ ਨੂੰ ਖਬਰ ਹੋ ਗਈ ਏ ਕਿ ਧੀਰਮਲ, ਗੁਰੂ ਤੇਗ ਬਹਾਦਰ ਗੁਰੂ ਪ੍ਰਗਟ ਹੋ ਗਏ ਨੇ, ਉਹਨਾਂ ਨੇ ਮੱਖਣ ਸ਼ਾਹ ਦੇ ਬੇੜੇ ਨੂੰ ਕਿਨਾਰੇ ਲਾਇਆ। ਧੀਰਮਲ ਜਲ ਗਿਆ, ਸੜ ਗਿਆ ਤੇ ਸ਼ੀਆਂ ਮਸੰਦ ਸੀ। ਕਹਿਣ ਲੱਗਾ ਉਹ ਧੀਰਮਲਾ, ਜੇ ਅੱਜ ਆਪਾਂ ਕੁਝ ਕੀਤਾ ਨਾ, ਦੇਖ ਅੱਜ ਇੰਨੀ ਉਹਨਾਂ ਨੂੰ ਮਾਇਆ ਇਕੱਠੀ ਹੋਈ ਏ ਜਿਹੜੀ ਤੈਨੂੰ ਇੰਨੇ ਸਾਲਾਂ ਵਿੱਚ ਵੀ ਨਹੀਂ ਹੋਈ, ਅੱਜ ਕੁਝ ਕਰ। ਧੀਰਮਲ ਕਹਿੰਦਾ ਕੀ ਕਰਾਂ, ਸ਼ੀਏ ਮਸੰਦ ਨੇ ਇੱਕ ਗੱਲ ਕਹੀ, ਕਿਉਂਕਿ ਮਸੰਦ ਬਿਰਤੀ ਵਾਲੇ ਕਦੀ ਗੁਰੂ ਨਾਨਕ ਦੇ ਘਰ ਨੂੰ ਜੁੜਨ ਨਹੀਂ ਦੇ ਦਿੰਦੇ। ਜਿਨ੍ਹਾਂ ਅੰਦਰ ਪੂਜਾ ਦਾ ਧਾਨ ਕਰ ਜਾਏ ਨਾ ਅਸਰ, ਉਹ ਕਦੀ ਨਹੀਂ ਚਾਹਣਗੇ ਗੁਰੂ ਨਾਨਕ ਦਾ ਘਰ ਜੁੜਿਆ ਰਹੇ। ਧੀਰਮਲ ਨੇ ਉੱਥੇ ਇੱਕ ਗੱਲ ਕਹੀ ਸੀ, ਕਹਿ ਲੱਗਾ ਕਰੀਏ ਕਿ ਆਪਾਂ ਲੁੱਟ ਲਈਏ, ਤੇ ਸ਼ੀਏ ਨੇ ਕਿਹਾ ਲੁੱਟਣ ਨਾਲ ਨਹੀਂ, ਬੰਦੂਕ ਭਰ, ਗੁਰੂ ਤੇਗ ਬਹਾਦਰ ਦਾ ਕਤਲ ਕਰ ਦਈਏ। ਜੇ ਇਹਨਾਂ ਨੂੰ ਕਤਲ ਕਰ ਦਿੱਤਾ ਤਾਂ ਗੱਲ ਬਣਨੀ ਆ, ਨਹੀਂ ਤੇ ਸੱਜਣਾ ਬਾਜੀ ਗਈ। ਧੀਰਮਲ ਨੇ ਇੱਕ ਗੱਲ ਕਹੀ, ਕਤਲ ਨਾ ਕਰੀਏ, ਗੋਲੀ ਨਾ ਚਲਾਈਏ, ਲੁੱਟ ਲਈਏ। ਤੇ ਸ਼ੀਏ ਮਸੰਦ ਨੇ ਕਿਹਾ ਸੀ ਨਹੀਂ, ਗੋਲੀ ਚਲਾਉਣ ਤੋਂ ਬਿਨਾਂ ਗੱਲ ਨਹੀਂ ਬਣਨੀ। ਮੱਖਣ ਸ਼ਾਹ ਨੇ ਗੁਰੂ ਨੂੰ ਪ੍ਰਗਟ ਕੀਤਾ ਤੇ ਸ਼ਾਮ ਦਾ ਵੇਲਾ ਬੈਰਾਗ ਵਿਚ ਆਇਆ, ਥੱਕਾ ਚੁੱਟਾ ਸੀ। ਸਾਹਿਬ ਨੇ ਅਸੀਸ ਦਿੱਤੀ, ਮੱਖਣ ਸ਼ਾਹ ਡੇਰੇ ਜਾ, ਆਰਾਮ ਕਰ, ਸਵੇਰੇ ਦਰਸ਼ਨ ਕਰਾਂਗੇ, ਸਵੇਰੇ ਆਪਾਂ ਮਿਲਾਂਗੇ। ਮੱਖਣ ਸ਼ਾਹ ਨੂੰ ਰਾਤ ਨੀਂਦ ਕਿੱਥੇ, ਰਾਤੋ ਰਾਤ ਇਹਨੇ ਕੀਮਤੀ ਪੁਸ਼ਾਕ ਤਿਆਰ ਕਰਾਈਏ ਕਿ ਸਵੇਰੇ ਮੇਰੇ ਗੁਰੂ ਦੀ ਗੱਦੀ ਨਿਸ਼ੀਨੀ ਹੋਣੀ ਏ, ਤਿਲਕ ਲੱਗਣਾ ਤੇ ਪੁਸ਼ਾਕ ਮੈਂ ਆਪਣੇ ਵੱਲੋਂ ਭੇਟ ਕਰਾਂਗਾ। ਮਾਇਆ ਲਈ ਰਾਤ ਨੀਂਦ ਨਹੀਂ ਪਈ, ਕਦੀ ਬੈਰਾਗ ਵਿਚ ਰੋ ਪੈਂਦਾ, ਕਦੀ ਫਿਰ ਸ਼ੁਕਰ ਕਰਦਾ। ਕਹਿੰਦਾ ਵਾਹ ਮੇਰੇ ਦਾਤਿਆ, ਮੈਂ ਤੈਨੂੰ ਪ੍ਰਗਟ ਕਰਨ ਦੀ ਕਿੱਥੇ ਸਮਰੱਥਾ ਸੀ ਮੇਰੇ ਅੰਦਰ, ਪਰ ਤੂੰ ਹੀ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਿਤਾ ਸ਼ਾਮ ਨੂੰ ਘੋੜੀ ਤੇ ਨਿਕਲੇ ਨੇ, ਧਿਆਨ ਦੇਣਾ, ਉਧਰ ਧੀਰਮਲ ਤੇ ਸ਼ੀਆਂ ਮਸੰਦ ਤਿਆਰ ਨੇ, ਗੋਲੀ ਦੇ ਵਿਚ ਬੰਦੂਕ ਵਿਚ ਬਾਰੂਦ ਭਰਿਆ ਗਿਆ। ਜਦੋਂ ਗੁਰੂ ਤੇਗ ਬਹਾਦਰ ਨਿਕਲੇ ਨੇ ਤੇ ਵਾਪਸ ਪਏ ਆਉਂਦੇ ਨੇ ਤੇ ਸ਼ੀਏ ਮਸੰਦ ਨੇ ਗੋਲੀ ਚਲਾ ਦਿੱਤੀ ਏ, ਗੁਰੂ ਤੇਗ ਬਹਾਦਰ ਜੀ ਦੀ ਘੋੜੀ ਰੁਕ ਗਈ ਏ, ਸਾਹਿਬ ਦੇ ਮੱਥੇ ਕੋਲੋਂ ਗੋਲੀ ਥੋੜੀ ਜਿਹੀ ਨਿਕਲ ਗਈ। ਧੀਰਮਲ ਗੋਲੀ ਚਲਾਉਂਦਾ ਪਿਆ, ਸ਼ੀਆ ਮਸੰਦ ਕਰੂਰ ਹਾਸਾ ਹੱਸਦਾ ਤੇ ਮੇਰਾ ਗੁਰੂ ਤੇਗ ਬਹਾਦਰ ਸ਼ਬਦ ਪਿਆ ਕਹਿੰਦਾ ਉਹ ਗੋਲੀਆਂ ਚਲਾਉਂਦੇ ਨੇ ਤੇ ਸਾਹਿਬ ਕਹਿ ਰਹੇ ਨੇ ਭਲੇ ਤੀਰਮਲ ਭਲੇ ਜੀ ਭਲੇ ਤੀਰਮਲ ਤੀਰ ਤਿੰਨ ਵਾਰੀ ਕਿਹਾ ਤੀਰਮਲ ਵਾਹਿਗੁਰੂ ਤੇਰਾ ਭਲਾ ਕਰੇ ਵਾਹਿਗੁਰੂ ਤੇਰਾ ਭਲਾ ਕਰੇ ਵਾਹਿਗੁਰੂ ਤੇਰਾ ਭਲਾ ਕਰੇ ਤੈਨੂੰ ਸਮਤ ਬਖਸ਼ੇ ਭਲੇ ਤੀਰਮਲ ਭਲੇ ਜੀ ਭਲੇ ਤੀਰਮਲ ਤੀਰ ਬਹੁ ਪਾਰ ਸਤਿਗੁਰੂ ਕੀ ਉਹ ਸ਼੍ਰੀ ਪਤ ਗੁਣੀ ਗਹੀਰ ਗੁਰੂ ਤੇਗ ਬਹਾਦਰ ਜੀ ਘਰ ਆ ਗਏ ਸਾਧ ਸੰਗਤ ਉਸੇ ਵਕਤ ਤੀਰਮਲ ਤੇ ਸ਼ੀਆਂ ਮਸੰਦ ਆਏ ਨੇ ਇਹਨਾਂ ਫਿਰ ਗੋਲੀ ਚਲਾਈ ਤੇ ਮਾਤਾ ਨਾਨਕੀ ਸਾਹਮਣੇ ਹੋ ਗਈ ਤੇ ਸਾਹਿਬ ਦੇ ਮੱਥੇ ਨਾਲੋਂ ਥੋੜੀ ਜੀ ਖਹਿ ਕੇ ਲੰਘੀ ਤੇ ਖੂਨ ਦੀ ਧਾਰਾ ਇੱਕ ਵਗੀ ਏ ਮਾਤਾ ਨਾਨਕੀ ਨੇ ਆਪਣੇ ਦੁਪੱਟੇ ਨਾਲ ਆਪਣੇ ਪੁੱਤਰ ਗੁਰੂ ਦਾ ਖੂਨ ਪੀਂਜਿਆ ਪੂੰਜਣ ਤੋਂ ਬਾਅਦ ਉੱਚੀ ਆਵਾਜ਼ ਵਿਚ ਕਿਹਾ ਉਹ ਤੀਰਮਲ ਈਰਖਾ ਦੀ ਅੱਗ ਵੀ ਸੜਨ ਵਾਲਿਆ ਇਸੇ ਅੱਗ ਨੇ ਤੈਨੂੰ ਸਾੜ ਦੇਣਾ ਗੁਰੂ ਨਾਨਕ ਦੀ ਜੋਤ ਗੋਲੀਆਂ ਦੇ ਨਾਲ ਕਦੀ ਖਤਮ ਨਹੀਂ ਹੁੰਦੀ ਦਬਕਿਆਂ ਨਾਲ ਇਹਨੇ ਦਬਣਾ ਨਹੀਂ ਤੀਰਮਲ ਸਭ ਕੁਝ ਲੁੱਟ ਕੇ ਲੈ ਗਿਆ ਰਾਤ ਸਭ ਕੁਝ ਲੁੱਟ ਲਿਆ ਤੇ ਕਹਿੰਦੇ ਨੇ ਜਿੰਨੀ ਭੇਟਾ ਸੀ ਗੁਰੂ ਦਾ ਸਮਾਨ ਵੀ ਲੈ ਗਿਆ ਇੱਕ ਸਿੱਖ ਭੱਜਾ ਗਿਆ ਉਹ ਮੱਖਣ ਸ਼ਾਹ ਜਿਸ ਗੁਰੂ ਨੂੰ ਤੂੰ ਪਿਆ ਪ੍ਰਗਟ ਕਰਨਾ ਤੇਰੇ ਗੁਰੂ ਦੇ ਘਰ ਨੂੰ ਤੀਰਮਲ ਲੁੱਟ ਕੇ ਲੈ ਗਿਆ ਤੇਰੇ ਗੁਰੂ ਤੇ ਗੋਲੀ ਚੱਲ ਗਈ ਏ 500 ਸ਼ਸਤਰ ਧਾਰੀ ਮੱਖਣ ਸ਼ਾਹ ਦੇ ਨਾਲ ਏ ਰਿਹਾ ਨਹੀਂ ਗਿਆ ਤੀਰਮਲ ਦੇ ਘਰ ਪਹੁੰਚਿਆ ਤੇ ਇਹਨਾਂ ਬੈਰਾਗ ਵਿਚ ਪਹਿਲਾਂ ਹੀ ਭਰਿਆ ਸੀ ਜਾਂਦਿਆਂ ਸਾਰ ਸਿੰਘੇ ਮਸੰਤ ਦੀਆਂ ਇਹਨੇ ਮੁਸ਼ਕਾਂ ਬੰਨ ਦਿੱਤੀਆਂ ਤੀਰਮਲ ਨੂੰ ਕਿਹਾ ਪੈਰਾਂ ਵਿਚੋਂ ਜੁੱਤੀ ਉਤਾਰ ਦੇ ਮੱਖਣ ਸ਼ਾਹ ਨੇ ਕਹਿੰਦਾ ਜੇ ਤੂੰ ਕਿਤੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਨਾ ਹੁੰਦੋ ਗੁਰੂ ਹਰਗੋਬਿੰਦ ਦਾ ਪੋਤਰਾ ਨਾ ਹੁੰਦੋ ਤੇ ਯਾਦ ਰੱਖ ਮੈਂ ਤੇਰੇ ਸੀਨੇ ਵਿਚ ਗੋਲੀ ਕੱਢ ਦਿੰਦਾ ਪਰ ਤੂੰ ਗੁਰੂ ਦੀ ਸੰਤਾਨ ਏ ਮੈਂ ਗੁਰੂ ਨਾਨਕ ਦੇ ਘਰ ਦਾ ਕੁੱਕਰ ਇਹਦੇ ਪੈਰਾਂ ਵਿਚੋਂ ਜੁੱਤੀ ਤਰਵਾ ਦਿੱਤੀ ਸ਼ੀਏ ਮਸੰਤੀਆਂ ਮੁਸ਼ਕਾਂ ਬਣੀਆਂ ਇਹਨਾਂ ਨੂੰ ਨਾਲ ਲੈ ਤੁਰੇ ਨੇ ਜਿੰਨਾ ਸਮਾਨ ਲੁੱਟ ਕੇ ਗਏ ਨੇ ਸਾਰਾ ਉਹਨਾਂ ਦੇ ਸਿਰ ਤੇ ਰਖਾ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚੇ ਚਰਨਾਂ ਤੇ ਡਿੱਗ ਕੇ ਕਹਿੰਦਾ ਦਾਤਿਆਂ ਮੈਨੂੰ ਖਿਮਾ ਕਰ ਦੇਈ ਸਿੱਖ ਦਾ ਫਰਜ਼ ਏ ਗੁਰੂ ਦੀ ਸੇਵਾ ਕਰਨੀ ਮੇਰੇ ਹੁੰਦਿਆਂ ਤੇਰੇ ਤੇ ਗੋਲੀ ਚਲਾ ਕਿਵੇਂ ਕੋਈ ਜਾਏ ਤੂੰ ਸਮਰੱਥ ਏ ਸਾਹਿਬ ਨੇ ਕਿਹਾ ਮੱਖਣ ਸ਼ਾਹ ਆ ਮਾਇਆ ਦੀਆਂ ਗੰਢਾਂ ਹੀ ਤਾਂ ਪਵਾੜੇ ਦੀ ਜੜ ਦੇ ਇਹਨਾਂ ਦੀ ਮੰਜ਼ਿਲ ਮਾਇਆ ਏ ਸਾਡੀ ਮੰਜ਼ਿਲ ਕੁਝ ਹੋਰ ਏ ਦੇ ਦੇ ਇਹਨਾਂ ਮਾਇਆ ਇਹਨਾਂ ਨੂੰ ਕਿਉਂਕਿ ਮਾਇਆ ਨਾਲ ਸ਼ਾਇਦ ਤ੍ਰਿਪਤ ਹੋ ਜਾਣ ਪਰ ਨਾਲ ਕਹਿ ਦਿੱਤਾ ਉਹ ਧੀਰ ਮਲ ਜਿੰਨੀ ਮਰਜ਼ੀ ਇਕੱਠੀ ਕਰ ਲਈ ਪਰ ਸ਼ਾਂਤੀ ਕਦੀ ਨਹੀਂ ਆਉਣ ਸਾਹਿਬ ਨੇ ਮਾਇਆ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਸੀ ਖੈਰ ਉਹ ਵੀ ਵਾਪਸ ਹੋਇਆ ਗੁਰੂ ਤੇਗ ਬਹਾਦਰ ਸੱਚੇ ਪਿਤਾ ਗੁਰੂ ਪ੍ਰਗਟ ਹੋ ਗਏ ਨੇ ਅੱਜ ਬਾਬੇ ਗੁਰਦਿੱਤੇ ਦੀ ਅੰਸ਼ ਵਿਚ ਵਾਹਿਗੁਰੂ ਬਾਬੇ ਬੁੱਢੇ ਦੀ ਅੰਸ਼ ਵਿਚੋਂ ਭਾਈ ਗੁਰਦਿੱਤੇ ਨੂੰ ਬੁਲਾਇਆ ਧਿਆਨ ਰੱਖਣਾ ਬਾਬੇ ਬੁੱਢੇ ਤੋਂ ਬਾਅਦ ਗੁਰਗੱਦੀ ਦਾ ਤਿਲਕ ਭਾਈ ਭਾਨਾ ਜੀ ਲਾਉਂਦੇ ਰਹੇ ਨੇ ਭਾਨੇ ਤੋਂ ਬਾਅਦ ਸਰਵਣ ਜੀ ਸਰਵਣ ਤੋਂ ਬਾਅਦ ਭਾਈ ਝੰਡਾ ਜੀ ਝੰਡੇ ਤੋਂ ਬਾਅਦ ਭਾਈ ਗੁਰਦਿੱਤਾ ਜੀ ਭਾਈ ਗੁਰਦਿੱਤੇ ਤੋਂ ਬਾਅਦ ਬਾਬਾ ਰਾਮ ਕੋਇਰ ਜੀ ਜਿਨ੍ਹਾਂ ਨੂੰ ਬਾਬਾ ਗੁਰਬਖਸ਼ ਸਿੰਘ ਕਹਿੰਦੇ ਭਾਈ ਗੁਰਦਿੱਤਾ ਜੀ ਨੇ ਅੱਜ ਤਿਲਕ ਲਾਇਆ ਗੁਰਗੱਦੀ ਦਾ ਤੇ ਅੱਜ ਨੌਵਾਂ ਗੁਰੂ ਨਾਨਕ ਗੁਰੂ ਨਾਨਕ ਦੀ ਜੋਤ ਗੁਰੂ ਤੇਗ ਬਹਾਦਰ ਜੀ ਤਖ਼ਤ ਤੇ ਬਿਰਾਜਮਾਨ ਹੋ ਗਏ ਨੇ ਸੰਗਤਾਂ ਨੇ ਰੱਜ ਕੇ ਗੁਰੂ ਦੇ ਦੀਦਾਰ ਪਾਏ ਨੇ ਸਾਹਿਬ ਬਾਬੇ ਬਕਾਲੇ ਤੋਂ ਚੱਲੇ ਨੇ ਧਿਆਨ ਰੱਖਣਾ ਅੰਮ੍ਰਿਤਸਰ ਦੀ ਧਰਤੀ ਤੇ ਗਏ ਨੇ ਉਸ ਵਕਤ ਅੰਮ੍ਰਿਤਸਰ ਦੀ ਧਰਤੀ ਤੇ ਬਾਬੇ ਪਿਰਥੀਏ ਦੇ ਪੁੱਤਰ ਹਰਜੀ ਦਾ ਕਬਜ਼ਾ ਸੀ ਜਦੋਂ ਸੁਣਿਆ ਗੁਰੂ ਤੇਗ ਬਹਾਦਰ ਆਏ ਨੇ ਕਹਿੰਦੇ ਨੇ ਦਰਸ਼ਨੀ ਡਿਉੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ ਤਾਲਾ ਲਾ ਦਿੱਤਾ ਹੈ ਤੇ ਕਈ ਵਾਰੀ ਮੈਂ ਸੋਚਣਾ ਦੇਖੋ ਖੇ ਮਾਇਆ ਤੂੰ ਕਿਉਂ ਜਿਹਾ ਭਰਮ ਪਰਵਾਨੀ ਏ ਗੁਰੂ ਨਾਨਕ ਦਾ ਘਰ ਏ ਹਰਿਮੰਦਰ ਸਾਹਿਬ ਗੁਰੂ ਨਾਨਕ ਦਾ ਹਿਰਦਾ ਹਰਿਮੰਦਰ ਸਾਹਿਬ ਹੱਦ ਹੋ ਗਈ ਗੁਰੂ ਨਾਨਕ ਦਾ ਘਰ ਏ ਤੇ ਉਸ ਵਕਤ ਦੇ ਮਾਇਆ ਦੇ ਵਿਚ ਗਰਜੇ ਹੋਏ ਲੋਕਾਂ ਨੇ ਗੁਰੂ ਨਾਨਕ ਨੂੰ ਆਪਣੇ ਘਰ ਵਿਚ ਵੀ ਆਉਣ ਲੱਗਿਆਂ ਤਾਲੇ ਲਾ ਦਿੱਤੇ ਤਾਲਾ ਲਾ ਦਿੱਤਾ ਦਰਸ਼ਨੀ ਡਿਉੜੀ ਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਅਕਾਲ ਤਖ਼ਤ ਦੇ ਨਾਲ ਇੱਕ ਥੜਾ ਜਿਹਨੂੰ ਅਸੀਂ ਥੜਾ ਸਾਹਿਬ ਕਹਿੰਦੇ ਹਾਂ ਇਸ਼ਨਾਨ ਕੀਤਾ ਸਰੋਵਰ ਵਿਚ ਤੇ ਨਾਲ ਕਹਿ ਦਿੱਤਾ ਸਿੱਖੋ ਹਰਿਮੰਦਰ ਨੂੰ ਭੁੱਲਿਓ ਨਾ ਇਹਨੂੰ ਛੱਡਿਓ ਨਾ ਜੇ ਮਸੰਦ ਬਿਰਤੀ ਵਾਲੇ ਤਾਲੇ ਵੀ ਲਾ ਜਾਣ ਪਰ ਹਰਿਮੰਦਰ ਨਾਲ ਟੁੱਟਿਓ ਨਾ ਕਿਉਂਕਿ ਇਹਨੇ ਤੁਹਾਡੇ ਅੰਦਰ ਨੂੰ ਜੀਵਨ ਦੇਣਾ ਸਤਿਗੁਰੂ ਇਸ਼ਨਾਨ ਕੀਤਾ ਕੁਝ ਸਮਾਂ ਗੁਰੂ ਰਾਮਦਾਸ ਦਾ ਸ਼ੁਕਰ ਕੀਤਾ ਮਸੰਦ ਚਲੇ ਗਏ ਮੱਖਣ ਸ਼ਾਹ ਨੇ ਕਿਹਾ ਦਾਤਾ ਜੇ ਹੁਕਮ ਕਰੇ ਸਾਰਿਆਂ ਨੂੰ ਬੰਨ ਕੇ ਲਿਆਵਾਂ ਸਾਹਿਬ ਨੇ ਕਿਹਾ ਨਹੀਂ ਮੱਖਣ ਸ਼ਾਹ ਸਮਾਂ ਆਵੇਗਾ ਇਹਨਾਂ ਸਾਰਿਆਂ ਨੇ ਚਲੇ ਜਾਣਾ ਕਿਉਂਕਿ ਝੂਠ ਕਦੀ ਟਿਕਿਆ ਨਹੀਂ ਰਹਿਣਾ ਇਹ ਸੱਚਾ ਘਰ ਏ ਇੱਥੇ ਸੱਚ ਦੀ ਸਿਫਤ ਹੋਵੇਗੀ ਗੁਰੂ ਤੇਗ ਬਹਾਦਰ ਤੁਰੇ ਨੇ ਪਿੰਡ ਵੱਲੇ ਪਹੁੰਚੇ ਨੇ ਤੇ ਵੱਲੇ ਨੂੰ ਸਾਹਿਬ ਨੇ ਕਿਹਾ ਸੀ ਪਿੰਡ ਵੱਲਾ ਗੁਰੂ ਕਾ ਗੱਲਾ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਪਤਾ ਲੱਗਾ। ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਗੁਰੂ ਤੇਗ ਬਹਾਦਰ ਆਏ ਨੇ ਤੇ ਮਾਈਆਂ ਭੱਜ ਕੇ ਗਈਆਂ ਨੇ ਅੱਗੇ ਕਿ ਸਾਹਿਬ ਸਾਨੂੰ ਬਖਸ਼ ਦੇਈ। ਇਹਨਾਂ ਲੋਕਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਸਾਹਿਬ ਨੇ ਉੱਤੇ ਸ਼ਬਦ ਵਰਤਿਆ ਸੀ ਮਾਈਆਂ ਰੱਬ ਰਜਾਈਆਂ, ਕਹਿਣ ਲੱਗੇ ਚਰਨੀ ਲਾਈਆਂ, ਤਿੰਨ ਸ਼ਬਦ ਵਰਤੇ। ਉਨੀ ਦੇਰ ਨੂੰ ਮਸੰਦ ਵੀ ਆਏ, ਮੱਖਣ ਸ਼ਾਹ ਨੇ ਕਿਹਾ ਉਹ ਕਮਲਿਓ ਗੁਰੂ ਆਇਆ ਸੀ ਬਖਸ਼ਣ, ਬਦਕਿਸਮਤੋ ਤੁਸੀਂ ਦਰਵਾਜ਼ੇ ਬੰਦ ਕਰ ਦਿੱਤੇ। ਮਸੰਦ ਗਏ ਤੇ ਜਾ ਕੇ ਚਰਨਾਂ ਵਿਚ ਡਿੱਗਣ ਲੱਗੇ ਤੇ ਸਾਹਿਬ ਨੇ ਉੱਤੇ ਸ਼ਬਦ ਕਿਹਾ ਸੀ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਧਿਆਨ ਰੱਖਣਾ ਇੱਥੇ ਅੰਮ੍ਰਿਤ ਸਰੀਏ ਦਾ ਮਤਲਬ ਇਹ ਨਹੀਂ ਕਿ ਸਾਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਕਹਿ ਦਿੱਤਾ ਸੀ, ਇੱਥੇ ਸ਼ਬਦ ਹੈ ਮਸੰਦ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਮਤ ਕਹੋ ਅਸੀਂ ਅੰਮ੍ਰਿਤ ਸਰੀਏ ਵਾਂ, ਅਸੀਂ ਮਸਾਂਦਾ ਨਹੀਂ, ਤੁਸੀਂ ਤਾਂ ਤ੍ਰਿਸ਼ਨਾ ਦੇ ਨਾਲ ਅੰਦਰੋਂ ਸੜੇ ਹੋਏ। ਗੁਰੂ ਤੇਗ ਬਹਾਦਰ ਇਸ ਤੋਂ ਅੱਗੇ ਗਏ ਨੇ। ਖੈਰ ਸਤਿਗੁਰੂ ਨੇ ਫਿਰ ਬਾਂਗਰ ਦੇ ਇਲਾਕੇ ਵਿਚ ਪ੍ਰਚਾਰ ਕੀਤਾ ਸਾਹਿਬ। ਇਥੋਂ ਫਿਰ ਆਨੰਦਪੁਰ ਦੀ ਧਰਤੀ ਜਿੱਥੇ ਵਸਾਇਆ ਪਿੰਡ ਮਾਖੋਵਾਲ ਸੀ, ਇੱਥੇ ਨੇੜੇ ਕਹਿਲੂਰ ਰਿਆਸਤ ਤੇ ਕਹਿਲੂਰ ਦਾ ਰਾਜਾ ਦੀਪ ਚੰਦ ਦੀ ਮੌਤ ਹੋ ਗਈ। ਉਹਦੀ ਰਾਣੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਉਹਦੇ ਭੋਗ ਤੇ ਬੁਲਾਇਆ ਤੇ ਸਾਹਿਬ ਨੇ ਕਿਹਾ ਇੱਥੇ ਅਸੀਂ ਇੱਕ ਪਿੰਡ ਬਣਾਉਣਾ, ਨਗਰ ਬਣਾਉਣਾ। ਤੇ ਉਹਨੇ ਕਿਹਾ ਤੁਸੀਂ ਲੈ ਲਵੋ ਸ਼ਹਿਰ, ਇਹ ਥਾਂ ਲੈ ਲਓ। ਸਾਹਿਬ ਨੇ ਕਿਹਾ ਨਹੀਂ, ਦਾਨ ਨਹੀਂ, ਅਸੀਂ ਥਾਂ ਖਰੀਦਾਂਗੇ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਥਾਂ ਅੱਜ ਦਾਨ ਕਰੋਗੇ ਕੱਲ ਨੂੰ ਮੰਗੋਗੇ। ਸਾਹਿਬ ਨੂੰ ਪਤਾ ਹੈ ਕਿ ਇਸ ਥਾਂ ਤੇ ਖਾਲਸੇ ਦਾ ਜਨਮ ਹੋਣਾ ਤੇ ਖਾਲਸੇ ਦੀ ਜਨਮ ਵਾਲੀ ਥਾਂ ਕਿਸੇ ਮਨੁੱਖ ਦੇ ਦਾਨ ਦੀ ਭੇਟਾ ਨਹੀਂ, ਗੁਰੂ ਨਾਨਕ ਦੇ ਘਰ ਦੀ ਮਾਇਆ ਨਾਲ ਖਰੀਦੀ ਜਾਏ। ਸਾਹਿਬ ਨੇ ਮਾਖੋਵਾਲ ਦਾ ਅਸਥਾਨ ਖਰੀਦਿਆ ਤੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ, ਮਾਤਾ ਦੇ ਨਾਂ ਤੇ। ਖੈਰ ਆਨੰਦਪੁਰ ਉਦੋਂ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਪਟਨੇ ਤੋਂ ਆਏ ਤੇ ਸੰਗਤਾਂ ਅੱਗੋਂ ਲੈਣ ਗਈਆਂ ਤੇ ਉਸ ਵਕਤ ਪੜਿਆ ਸੀ ਆਨੰਦ ਭਇਆ ਮੇਰੀ ਸਮਾਏ ਸਤਿਗੁਰੂ ਮੈਂ ਪਾਇਆ। ਉਦਨ ਨਾਨਕੀ ਚੱਕ ਦੇ ਸ਼ਹਿਰ ਦਾ ਨਾਂ ਬਣ ਗਿਆ ਸੀ ਆਨੰਦਪੁਰ ਸਾਹਿਬ। ਗੁਰੂ ਤੇਗ ਬਹਾਦਰ ਬਣਾ ਕੇ ਗਏ, ਸਾਹਿਬ ਨੇ ਆਨੰਦਪੁਰ ਵਸਾਇਆ। ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹਨਾਂ ਤੋਂ ਬਾਅਦ ਲੰਮਾ ਪ੍ਰਚਾਰਕ ਦੌਰਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਗੁਰੂ ਅਮਰਦਾਸ, ਗੁਰੂ ਅਰਜਨ ਦੇਵ, ਗੁਰੂ ਅੰਗਦ ਸਾਹਿਬ ਮਾਝੇ ਮਾਲਵੇ ਦੇ ਇਲਾਕੇ ਤੱਕ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ, ਉਦੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀਤਾ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਬਾਅਦ ਜ਼ਿਆਦਾ ਜੇ ਸਫ਼ਰ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ। ਸਾਹਿਬ ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ। ਖੈਰ ਮੈਂ ਆਪਣੇ ਅੱਜ ਦੇ ਵਿਸ਼ੇ ਵੱਲ ਫਿਰ ਆ ਜਾ। ਸਤਿਗੁਰੂ ਆਨੰਦਪੁਰ ਨੇ ਉਧਰ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠਾ ਹੈ, ਇਹਦੀ ਮੁਤਸਵੀ ਨੀਤੀ ਏ, ਇਹਨੇ ਬਾਪ ਨੂੰ ਕਤਲ ਕੀਤਾ ਹੈ, ਭਰਾਵਾਂ ਨੂੰ ਕਤਲ ਕੀਤਾ ਹੈ, ਭੈਣ ਨੂੰ ਮਾਰਿਆ ਤੇ ਇੱਕ ਆਪਣੀ ਧੀ ਮਹਾਨ ਸ਼ਹਿਰਾਨਾ ਉਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਕਹਿੰਦੇ ਆਪਣੇ ਪਾਪਾਂ ਨੂੰ ਲੁਕਾਉਣ ਲਈ ਇਹਨੇ ਇੱਕ ਨਵਾਂ ਸਿੱਕਾ ਸਟਿਆ, ਨਵਾਂ ਪੱਤਰਾ ਖੇਡਿਆ ਕਿ ਮੈਂ ਲੋਕਾਂ ਨੂੰ ਬਦੋ ਬਦੀ ਇਸਲਾਮ ਵਿਚ ਲੈ ਆਵਾਂ। ਬੜੀ ਸੋਹਣੀ ਗੱਲ ਲਿਖੀ ਇੱਕ ਵਿਦਵਾਨ ਨੇ, ਕਹਿੰਦੇ ਨੇ ਮਤ ਕਹੋ ਇਸਲਾਮ ਦਾ ਪੁਜਾਰੀ ਸੀ, ਜੇ ਇਸਲਾਮ ਦਾ ਪੁਜਾਰੀ ਹੁੰਦਾ ਤੇ ਸੱਕੇ ਬਾਪ ਨੂੰ ਕਦੇ ਕਤਲ ਨਾ ਕਰਦਾ। ਕਿ ਇਹਦਾ ਬਾਪੂ ਮੁਸਲਮਾਨ ਨਹੀਂ ਸੀ, ਕਿ ਇਹਦੇ ਭਰਾ ਮੁਸਲਮਾਨ ਨਹੀਂ ਸਨ? ਖੈਰ ਇਹਨੇ ਸੋਚਿਆ ਮੈਂ ਕਾਜ਼ੀ ਮੌਲਵੀ ਕਿਵੇਂ ਹੱਥ ਵਿਚ ਕਰਾਂ, ਇਹਨੇ ਕਿਹਾ ਮੈਂ ਇੱਕ ਧਰਮ ਕਰਾਂਗਾ, ਕੇਵਲ ਮੁਸਲਮਾਨ। ਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਚੁਣਿਆ, ਸ਼ੇਰ ਅਫਗਾਨ ਨੂੰ ਉਹਨੇ ਨਿਯੁਕਤ ਕੀਤਾ ਕਸ਼ਮੀਰ ਵਿਦਵਾਨ ਪੰਡਿਤ ਨੇ। ਉਹਨੇ ਕਿਹਾ ਇੱਕ ਤਾਂ ਕਸ਼ਮੀਰ ਦੇ ਨੇੜੇ ਹੋਰ ਮੁਸਲਮਾਨ ਆਬਾਦੀ ਏ, ਜੇ ਕਸ਼ਮੀਰੀ ਰੌਲਾ ਪਾਣਗੇ ਜਹਾਦ ਦਾ ਝੰਡਾ ਖੜਾ ਕਰਾਂਗਾ, ਤੇ ਜੇ ਕਸ਼ਮੀਰੀ ਵਿਦਵਾਨ ਮੁਸਲਮਾਨ ਬਣ ਜਾਣ ਤੇ ਫਿਰ ਬੜੀ ਆਸਾਨੀ ਨਾਲ ਅਨਪੜ ਬੰਦਿਆਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ। ਸ਼ੇਰ ਅਫਗਾਨ ਨੇ ਆਪਣੇ ਵੱਲੋਂ ਮੁਤਸਬ ਦੀ ਨੀਤੀ ਵਰਤੀ ਤੇ ਕਹਿੰਦੇ ਨੇ ਉਸ ਵਕਤ ਇਹਨਾਂ ਨੂੰ ਕਿਹਾ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ, ਨਹੀਂ ਤੇ ਮੌਤ ਦੇ ਘਾਟ ਉਤਾਰਾਂਗੇ। ਤੇ ਇੱਕ ਵਿਦਵਾਨ ਹੋਇਆ ਪੀ ਐਨ ਬਿਜਮਈ, ਇਹਨੇ ਕਿਤਾਬ ਲਿਖੀ ਹਿਸਟਰੀ ਆਫ ਕਸ਼ਮੀਰ, ਉਹ ਕਹਿੰਦਾ ਇਹਨਾਂ 6 ਮਹੀਨੇ ਦੀ ਮੋਹਲਤ ਮੰਗੀ ਏ। ਸਿੱਖ ਵਿਦਵਾਨਾਂ ਮੁਤਾਬਕ ਪੰਡਿਤ ਕਿਰਪਾ ਰਾਮ ਮਟਨ ਨਿਵਾਸੀ ਇਹ ਅਮਰਨਾਥ ਦੀ ਯਾਤਰਾ ਨੂੰ ਗਏ ਨੇ ਤੇ ਇਹਨਾਂ ਨੇ ਰੋ ਰੋ ਕੇ ਸ਼ਿਵਜੀ ਦੇ ਚਰਨਾਂ ਵਿਚ ਇੱਕ ਅਰਜ਼ ਕੀਤੀ ਏ ਕਿ ਸਾਡਾ ਅੱਜ ਕੋਈ ਨਹੀਂ, ਕਿਹੜਾ ਸਾਡੇ ਤਿਲਕ ਜੰਜੂ ਨੂੰ ਬਚਾ ਸਕਦਾ। ਤੇ ਉਸ ਵਕਤ ਕਹਿੰਦੇ ਨੇ ਰਾਤ ਨੂੰ ਸ਼ਿਵ ਨੇ ਸੁਪਨੇ ਵਿਚ ਦਰਸ਼ਨ ਦਿੱਤਾ ਕਿਰਪਾ ਰਾਮ ਨੂੰ, ਕਹਿਣ ਲੱਗੇ ਕਿਰਪਾ ਰਾਮ ਇਸ ਤਿਲਕ ਜੰਜੂ ਨੂੰ ਕੋਈ ਨਹੀਂ ਬਚਾ ਸਕਦਾ, ਇੱਕ ਬਚਾਉਣ ਵਾਲਾ ਹੈ, ਜੇ ਆਨੰਦਪੁਰ ਦੀ ਧਰਤੀ ਤੇ ਜਾ ਕੇ ਪੁਕਾਰ ਕਰੋ जे ओ अड़ जाए ते तुहाडे तिलक जन्यू नू कोई नहीं मिटाण वाला। कह लगे ए विद्वान पंडित आनंदपुर की धरती ते आए ने, कुछ बच्चे ने इन्हां नाल, बच्चियां दियां अखां विच नीरे पानी पिया वगदा है। ते कहिंदे ने गुरु तेग बहादुर अज टिके ने। आके पंडितां ने एक गल कही, भाई सेवा सिंह ने शिदी बिलास विच बचन लिखे है, कह लगे दुखी विपर चल आए सो पुरी आनंद, ते गुरु तेग बहादुर दे चरणा विच कहिंदे ने बां असाडी पकड़िए, श्री हरगोबिंद दे नंद गुरु हरगोबिंद साहिब दे पुत्र साडी बां नूं पकड़ लै, तेरे तो बिना साडी बां पकड़न वाला कोई नहीं। ध्यान देना, गुरु तेग बहादुर जी विराजमान ने, अज हिंदुस्तान दा तिलक ते जन्यू खून दे अथरू पिया सड़दा है, क्योंकि जिस आनंदपुर दे अज मतियां नूं, जिस आनंदपुर दी विचारधारा नूं कटाक्ष पै करदे ने, जिदन तिलक ते जन्यू बचिया सी उदन भी फैसले आनंदपुरी होए सन। ध्यान रखना, ते अज भी जदों कदी फैसले होणगे ते आनंदपुरी होणे ने, विचारधारा आनंदपुरी रहेगी। सतगुरु गुरु तेग बहादुर महाराज विराजमान ने, ते गुरु हरगोबिंद साहिब जी दे पुत्र ते गुरु तेग बहादुर महाराज जी दे अगो पुत्र गुरु गोबिंद सिंह जी जदों ए आ पहुंचे ने, इन्हां ने तकिया पिता नूं। कुछ विद्वान कहिंदे ने पिता जी सोची पए ने, नहीं प्यारियो, सोची पैना एक घबराहट है, नहीं, गुरु तेग बहादुर जी इन्हां दे दुख नूं हरना चाहते ने, ते जदों इन्हां पंडितां दीआं अखां विच नीर तिलक ते जंजू कंबदा तकिया, ते गुरु गोबिंद राय ने पुछिया सी, पिता जी ए लोग क्यों रोंदे पए ने, की कारण इन्हां दे रोण दा? कहन लगे पुत्तर, एक रब वल्लों मनुख नूं आजादी है धर्म दी, पर इन्हां दा धर्म अज खतरे विच, इन्हां दे धर्म दी स्वतंत्रता खत्म होण लगी है, ते इन्हां पंडितां ने अरदास कीती है कि साडी बांह पकड़ो, ते गुरु गोबिंद राय कहिंदे ने बापू तेरे तो बिना इन्हां लोकां दी बांह किसे नहीं पकड़नी। ध्यान रखना, महापुरुष जदों बांह पकड़ेगा उदों नजारे कुछ होर हो जांदे ने, नहीं तां गुरु तेग बहादुर दी शहादत तो पहला लखां लोक औरंगजेब ने कतल कर दिते, कोई तब्दीली नहीं, पर जिदन जपण वाला सिर दी भेटा ला दिंदा है उदन इतिहास नूं पलट के रख दिंदा है। सतगुरु गुरु तेग बहादुर नूं फिर कहिंदे ने बांह असाडी पकड़िए, श्री हरगोबिंद के नंद, ते गुरु तेग बहादुर ने एक बचन किया ते भट चांद ने उन्होंने बचन किया। कहन लगे पंडितो एक गल चेते रखियो, विद्वानो तुसी कह दिता है साडी बांह पकड़ो, मैं नहीं, अरदास करो चित चरण कमल का आसरा, चित चरण कमल संग जोड़िया, मन लोचै बुरियाइया गुर शब्दी ए मन होड़िया, पर साडे करदा है कसूले बांह जिन्हां दी पकड़िए सिर दीजै बांह न छोड़िए। ते एक कम तुसी भी करियो, मैं ता बां जरूर पकड़ांगा, किते कल नूं तुसी डोल ना जायो। कहन लगे तेग बहादुर बोलिया, धर पईए धर्म ना छोड़िए, तन दे टुकड़े हो जान पर धर्म छड्डियो ना। कमाल दी गल, मनुखता दा धर्म ही गुरु नानक दा घर। तिलक जन्यू विद्वान ने कहा 9 साल दी उम्र विच गुरु नानक कहिंदे ने जन्यू नहीं पाना, ते 9 साल दी उम्र विच गुरु कलगी वाला कहिंदा जन्यू लै नहीं देना। सवाल जन्यू पाण ते लाण दा नहीं, उदो जबरी पाया जा रहा पाना नहीं, ते अज जबरी जे कोई लाना चाहेगा इनू लै नहीं देना। गुरु तेग बहादुर ने उथे कुछ बचन कह, एक अदीब ने बड़ा सोहना लिखिया, ओ कहिंदा साहब ने अखां विच नीर तकिया ते कहा गोबिंद राय याद रख, मैं ता पुत्र जावांगा पर तेनू पता है सिर तो बापू दा साया उठ जाना है। ते लिखदा एक विद्वान साहब ने कहा मैनू पता है बापू मेरे सिर तो पिता दा साया उठ जाना है, लोग कहणगे यतीम है, पर मैं सोचना वा मना जे एक बापू दा सिर दे के इन्हां बच्चियां दे हजारां बापूआं दे सिर पर जाण ते मैं समझांगा जीवन विच कुछ खट के गए, मैं इन्हां दे नीर नहीं तक सकदा। साहब ने उत्थे बचन किया, साहब ने बच्चियां नूं रोंदियां तकिया ते शब्द वरते एक कवि ने कहा, कहिंदा हिंदू मंदरां विच तेल नहीं जे बलदा, कदी नजर ला के तको अज भी गुरु तेग बहादुर दा कून प्या बलदा। ਉਹ ਲਿਖਦਾ ਸਾਹਿਬ ਨੇ ਕਿਹਾ ਕਿਹਾ ਬੱਚਿਓ ਤੁਸੀਂ ਘਰੀ ਜਾਵੋ, ਸਤਿਗੁਰੂ ਕਿਹਾ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ ਤੇਲ ਆਪਣੇ ਖੂਨ ਦਾ ਪਾਂਗਾ ਮੈਂ। ਕਹਿਣ ਲੱਗਾ ਪਾਇਆ ਦੇਸ਼ ਦੀਆਂ ਜੜਾਂ ਵਿਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿਚ ਅੱਜ ਵੀ ਖੂਨ ਤੇਗ ਬਹਾਦਰ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਚਲੇ ਜਾਓ, ਤੁਸੀਂ ਕਹਿ ਦਿਓ ਸਾਡਾ ਰਾਹਬਰ ਗੁਰੂ ਤੇਗ ਬਹਾਦਰ ਏ। ਕਮਾਲ ਦੀ ਗੱਲ, ਇੱਕ ਵਿਦਵਾਨ ਲਿਖਦਾ ਕਹਿੰਦਾ, ਗੁਲਸਤਾਂ ਕੋ ਜਬ ਖੂਨ ਕੀ ਜ਼ਰੂਰਤ ਪੜੀ ਤੋ ਸਬਸੇ ਪਹਿਲੇ ਗਰਦਨ ਕਟਾਈ ਹਮਨੇ। ਬੜੇ ਸੋਹਣੇ ਉਹਨੇ ਬਚਨ ਕਹਿ, ਗੁਲਸਤਾਂ ਕੋ ਖੂਨ ਕੀ ਜ਼ਰੂਰਤ ਪੜੀ ਸਬਸੇ ਪਹਿਲੇ ਗਰਦਨ ਕਟਾਈ ਹਮਨੇ, ਅਬ ਜੇ ਅਹਲੇ ਚਮਨ ਕਹਤੇ ਹੈ ਯੇ ਚਮਨ ਹਮਾਰਾ।